ਦੁਵੇਰਾ ਮੁਗਲ ਪਛਾਣ ਮਹਾਨ ਗਲ ਸਕਲ ਪਯੋ ਜਬ ਏਵ ਸੁਪਤ ਸੰਭਾਰੇ ਆਪਣੇ ਸਗਰੇ ਸ੍ਰੀ ਗੁਰਦੇਵ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ, ਸਾਧ ਸੰਗਤ, ਪਤਿਤ ਪਾਵਨ, ਭਗਤ ਵਛਲ, ਅਨਾਥ ਨਾਥ, ਜਗਤ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਇਤਿਹਾਸਕ ਸਥਾਨ ਤੇ ਨਿਤਾ ਪ੍ਰਤੀ ਜੁੜ ਕੇ ਹਾਜ਼ਰੀਆਂ ਭਰ ਕੇ ਗੁਰੂ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਆਪ ਦੀ ਸਰਵਣ ਕਰ ਰਹੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਲੋਹਗੜ੍ਹ ਵਾਲੇ ਪਾਵਨ ਸਥਾਨ ਤੇ ਜੰਗ ਹੋ ਰਿਹਾ ਹੈ। ਮੁਖਲ ਸਖਾਂ ਦੀਆਂ ਫੌਜਾਂ ਵਿਚੋਂ ਬਹੁਤ ਸਾਰੇ ਜਰਨੈਲ ਜੰਗ ਦੇ ਮੈਦਾਨ ਵਿਚ ਗੁਰੂ ਤੇ ਸਤਿਗੁਰਾਂ ਦੇ ਸਿੱਖਾਂ ਦੇ ਹੱਥੋਂ ਮਾਰੇ ਜਾ ਚੁੱਕੇ ਨੇ। ਸਤਿਗੁਰਾਂ ਦੇ ਖੱਪਰੇ ਤੀਰਾਂ ਨੇ ਇਹੋ ਜਿਹੇ ਤੁਰਕਾਂ ਦੇ ਮੂੰਹ ਮੋੜੇ ਨੇ ਕਿ ਕਿਸੇ ਵੀ ਤੁਰਕ ਪਠਾਣ ਅੰਦਰ ਹੌਸਲਾ ਨਹੀਂ ਪੈਦਾ ਹੋ ਰਿਹਾ ਕਿ ਅੱਗੇ ਆ ਕੇ ਕੋਈ ਜੰਗ ਕਰ ਸਕੇ। ਛੇਵੇਂ ਪਾਤਸ਼ਾਹ ਦੇ ਚਲਦੇ ਹੋਏ ਤੀਰਾਂ ਦੀ ਦਹਿਸ਼ਤ ਇਤਨੀ ਜ਼ਿਆਦਾ, ਇਹਨਾਂ ਅੰਦਰ ਡਰ ਹੈ, ਭੈ ਹੈ ਕਿ ਇਹ ਤੁਰਕ ਜਾ ਕੇ ਮੁਖਲਿਸ ਖਾਨ ਨੂੰ ਦੱਸਦੇ ਨੇ। ਮੁਖਲਿਸ ਖਾਨ ਕਹਿੰਦਾ ਵੀ ਕੀ ਗੱਲ ਹੈ, ਪਿੱਛੇ ਮੁੜ ਕੇ ਕਿਉਂ ਆਉਂਦੇ ਹੋ? ਕਹਿਣ ਲੱਗੇ ਨਵਾਬ ਸਾਹਿਬ, ਪਿੱਛੇ ਖਲੋ ਕੇ ਗੱਲ ਕਰਨੀ ਸੌਖੀ ਹੈ, ਅੱਗੇ ਜਾ ਕੇ ਵੇਖੋ ਤਾਂ ਸਹੀ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਖੱਪਰੇ ਤੀਰ ਕਿਵੇਂ ਚੱਲ ਰਹੇ ਨੇ। ਉਹਨਾਂ ਦੇ ਸਾਹਮਣੇ ਖਲੋਤਾ ਹੀ ਨਹੀਂ ਜਾਂਦਾ, ਦੋ ਦੋ ਚਾਰਾਂ ਚਾਰਾਂ ਵਿਚੋਂ ਤੀਰ ਪਾਰ ਨਿਕਲਦੇ ਜਾ ਰਹੇ ਨੇ। ਇੰਨੀ ਬਲੀ ਬਲਵਾਨ ਤਰੀਕੇ ਦੇ ਨਾਲ ਉਹ ਤੀਰ ਚਲਾ ਰਹੇ ਨੇ ਕਿ ਜੇ ਹਾਥੀ ਦੇ ਵੀ ਉਹ ਤੀਰ ਵੱਜੇ ਤੇ ਹਾਥੀ ਵੀ ਮਰ ਜਾਏ, ਘੋੜੇ ਤਾਂ ਬੰਦੇ ਉਹਨਾਂ ਤੀਰਾਂ ਦੇ ਸਾਹਮਣੇ ਮਾਇਨਾ ਹੀ ਕੀ ਰੱਖਦੇ ਨੇ। ਮੁਖਲਿਸ ਖਾਂ ਦਾ ਮਨ ਡਰਿਆ ਹੈ, ਵੇਖ ਰਿਹਾ ਆਲੇ ਦੁਆਲੇ ਕੇ ਦੇ ਬੜੇ ਬੜੇ ਜਰਨੈਲ ਮਿਰਜ਼ਾ ਬੇਗ ਵਰਗੇ, ਭਾਈ ਨੰਦਾ ਜੀ ਵਰਗੇ ਗੁਰਮੁਖਾਂ ਦੇ ਹੱਥੋਂ ਮਾਰੇ ਜਾ ਚੁੱਕੇ ਨੇ। ਉਧਰੋਂ ਪੈਂਦੇ ਖਾਂ ਦਾ ਵੀ ਬੜਾ ਡਰ ਤੇ ਭੈ ਬਣਿਆ ਹੋਇਆ ਕਿ ਉਹ ਵੀ ਬੜਾ ਸੂਰਮਾ ਬਹਾਦਰ ਹੈ, ਬਿਨਾਂ ਹਥਿਆਰਾਂ ਤੋਂ ਹੱਥਾਂ ਨਾਲ ਹੀ ਲੜੀ ਜਾਂਦਾ ਜੰਗ ਦੇ ਮੈਦਾਨ ਚ, ਘੋੜੇ ਤੋਂ ਪਕੜ ਕੇ ਸੂਰਮਿਆਂ ਨੂੰ ਵੱਡਿਆਂ ਵੱਡਿਆਂ ਜਰਨੈਲਾਂ ਨੂੰ ਪਟਕੀਰ ਪਟਕੀਰ ਕੇ ਜ਼ਮੀਨ ਤੇ ਮਾਰਦਾ, ਜਿਹਨੂੰ ਇੱਕ ਵਾਰੀ ਸੁੱਟਦਾ ਉਹ ਮੁੜ ਕੇ ਨਹੀਂ ਉੱਠਦਾ। ਤੋ ਇਸ ਤਰ੍ਹਾਂ ਦਾ ਜਦੋਂ ਘਮਾਸਾਨ ਹੋਇਆ, ਉਧਰੋਂ ਤੁਰਕਾਂ ਤੇ ਇਹੋ ਜਿਹੀ ਸਤਿਗੁਰਾਂ ਦੀ ਮਾਇਆ ਵਰਤੀ, ਇੱਕ ਤਾਂ ਉਹ ਭੁੱਖੇ ਸੀ ਕਿਉਂਕਿ ਦੋ ਦਿਨ ਹੋ ਗਏ ਸਨ ਉਹਨਾਂ ਨੂੰ ਪਿਛਲੇ ਲਾਹੌਰ ਤੋਂ ਚੱਲ ਕੇ ਆਇਆ, ਰਾਤ ਵੀ ਸਾਰੀ ਉਹ ਜਾਗਦੇ ਰਹੇ ਸੀ ਤੇ ਇਧਰ ਗੁਰਸਿੱਖਾਂ ਨੇ ਆਰਾਮ ਕੀਤਾ ਹੋਇਆ ਸੀ, ਲੰਗਰ ਪ੍ਰਸ਼ਾਦਾ ਵੀ ਛਕਿਆ ਹੋਇਆ ਸੀ, ਆਨੰਦ ਵਿਚ ਸਨ, ਪਰ ਉਹਨਾਂ ਨੇ ਰਾਤ ਨੂੰ ਪ੍ਰਸ਼ਾਦਾ ਵੀ ਨਹੀਂ ਸੀ ਛਕਿਆ। ਰਾਤ ਬੀਤ ਗਈ, ਅਗਲਾ ਦਿਨ ਬੀਤ ਗਿਆ, ਇੱਕ ਤਾਂ ਭੁੱਖੇ ਨੇ, ਦੂਜਾ ਥੱਕੇ ਹੋਏ ਨੇ, ਤੀਜਾ ਗੁਰੂ ਸਾਹਿਬ ਜੀ ਮਹਾਰਾਜ ਜੀ ਦਾ ਵੀਰ ਰਸ ਉਹਨਾਂ ਦੇ ਉੱਤੇ ਰਿਸ ਦੀ ਦ੍ਰਿਸ਼ਟੀ ਹੈ, ਜਿਸ ਕਰਕੇ ਉਹਨਾਂ ਦੇ ਅੰਗ ਸਥਲ ਹੋ ਰਹੇ ਨੇ ਤੇ ਤੁਰਕਾਂ ਦੇ ਅੰਗ ਆਪਣੇ ਆਪ ਹੀ ਬਲ ਤੋਂ ਰਹਿਤ ਹੋ ਕੇ ਜ਼ਮੀਨ ਤੇ ਡਿੱਗਣ ਲੱਗ ਪਏ, ਹਥਿਆਰ ਉਹਨਾਂ ਕੋਲ ਚੁੱਕੇ ਹੀ ਨਹੀਂ ਜਾ ਰਹੇ ਕਿਰਪਾਨਾਂ ਚੁੱਕਦੇ ਨੇ ਤੇ ਡਿੱਗ ਪੈਂਦੀਆਂ ਨੇ ਤੇ ਤੁਰਕ ਆਪਸ ਵਿਚ ਹੀ ਗੱਲਾਂ ਕਰਦੇ ਕਹਿੰਦੇ ਸਾਡਾ ਲੋਹਾ ਸਾਨੂੰ ਧੋਖਾ ਦੇ ਗਿਆ, ਸਾਡੇ ਏਡੇ ਏਡੇ ਵਧੀਆ ਹਥਿਆਰ ਉਹਦੇ ਚੱਲ ਰਹੇ ਗੁਰਸਿੱਖਾਂ ਦੀਆਂ ਸਸਤੀਆਂ ਦੀਆਂ ਕਿਰਪਾਨਾਂ ਨੇ, ਉਹਨਾਂ ਨਾਲ ਹੀ ਉਹ ਸਾਨੂੰ ਮਾਰੀ ਜਾ ਰਹੇ ਨੇ, ਵੱਢੀ ਜਾ ਰਹੇ ਨੇ, ਕੱਟੀ ਜਾ ਰਹੇ ਨੇ। ਇਸ ਤਰ੍ਹਾਂ ਤੁਰਕਾਂ ਦਾ ਇੱਕ ਵਾਰੀ ਬਹੁਤ ਸਾਰਾ ਦਲ ਹਲ ਗਿਆ, ਕਹਿੰਦੇ 7000 ਫੌਜ ਸੀ, 7000 ਫੌਜ ਚੋਂ ਬਹੁਤ ਸਾਰੀ ਤਕਰੀਬਨ 3 ਹਿੱਸੇ ਫੌਜ ਜਿਹੜੀ ਆ ਉਹ ਜੰਗ ਦੇ ਮੈਦਾਨ ਚ ਮਾਰੀ ਜਾ ਚੁੱਕੀ ਹੈ, ਜੰਗ ਦੇ ਮੈਦਾਨ ਚ 3 ਹਿੱਸੇ ਫੌਜ ਨਿਬੜ ਚੁੱਕੀ ਹੈ, ਇੱਕ ਹਿੱਸਾ ਫੌਜ ਹੀ ਬਾਕੀ ਰਹਿ ਗਈ ਹੈ। ਤੋ ਇਸ ਪ੍ਰਕਾਰ ਜਦੋਂ ਕਤਲੋ ਗਾਰਤ ਹੋਈ ਤੇ ਉਸ ਵਕਤ 4 ਘੜੀਆਂ ਤੱਕ, ਕਹਿੰਦੇ 4 ਕੁ ਘੜੀਆਂ ਦਿਨ ਬਾਕੀ ਰਹਿੰਦਾ ਸੀ, ਜੰਗ ਕਰਦਿਆਂ ਆਪਸ ਵਿਚ ਰੱਜ ਗਏ ਨੇ, ਤ੍ਰਿਪਤ ਹੋ ਗਏ ਨੇ। ਹੁਣ ਇਸ ਪ੍ਰਕਾਰ ਦੀ ਕਲਾ ਵਰਤੀ ਹੈ ਕਿ ਮੁਖਲਸ ਖਾਂ ਸਤਿਗੁਰਾਂ ਤੋਂ ਡਰ ਕੇ ਭੈ ਭੀਤ ਹੋ ਕੇ ਆਪਣੇ ਦੂਤ 6ਵੇਂ ਪਾਤਸ਼ਾਹ ਦੇ ਚਰਨਾਂ ਚ ਭੇਜ ਰਿਹਾ ਹੈ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਆਖੋ ਜੀ ਸਤਨਾਮ ਸ੍ਰੀ, ਸਤਨਾਮ ਸ੍ਰੀ।
ਦੁਏਰਾ ਮੁਗਲ ਪਛਾਣ ਮਹਾਨ ਦਲ ਕਤਲ ਪਇਓ ਜਬ
ਏਵ। ਇਸ ਤਰ੍ਹਾਂ ਜਦੋਂ ਮੁਗਲਾਂ ਤੇ ਪਠਾਣਾਂ ਦਾ ਬਹੁਤ ਵੱਡਾ ਦਲ ਜੰਗ ਦੇ ਮੈਦਾਨ ਵਿਚ ਮਾਰਿਆ ਗਿਆ, ਬਹੁਤ ਸਾਰੇ ਤੁਰਕ ਪਠਾਣ ਜੰਗ ਦੇ ਮੈਦਾਨ ਵਿਚ ਕਤਲ ਹੋ ਗਏ।
ਸੁਪੱਟ ਸੰਭਾਰੇ ਆਪਣੇ ਸਗਰੇ ਸ੍ਰੀ ਗੁਰਦੇਵ।
ਇਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸਮਾਂ ਮਿਲ ਗਿਆ, ਜਿਹੜੇ ਸਤਿਗੁਰਾਂ ਦੇ ਜ਼ਖਮੀ ਸੂਰਮੇ ਸੀ, ਜੰਗ ਦੇ ਮੈਦਾਨ ਚ ਜ਼ਖਮੀ ਸਨ, ਉਨ੍ਹਾਂ ਸੁਪੱਟਾਂ ਨੂੰ, ਸੂਰਮਿਆਂ ਨੂੰ ਮਹਾਰਾਜ 6ਵੇਂ ਪਾਤਸ਼ਾਹ ਜੀ ਨੇ ਸੰਭਾਲ ਲਿਆ, ਉਨ੍ਹਾਂ ਜ਼ਖਮੀ ਸੂਰਮੇ ਸਿੱਖਾਂ ਨੂੰ ਮਹਾਰਾਜ ਜੀ ਨੇ ਸੰਭਾਲ ਲਿਆ ਹੈ।
ਉਧਰ
ਮੁਖਲਸ ਖਾਂ ਇੱਕ ਥਾਂ ਦੇ ਉੱਤੇ ਟਿਕ ਗਿਆ, ਉਹ ਇੱਕ ਥਾਂ ਦੇ ਉੱਤੇ ਟਿਕਿਆ ਹੋਇਆ ਹੈ।
ਇਸ ਕੈ ਚਿੰਤਾ ਸ਼ੋਕ ਮਾਨ,
ਮੁਖਲ ਸਖਾਂ ਦੇ ਮਨ ਚ ਬੜੀ ਚਿੰਤਾ ਤੇ ਸ਼ੋਕ ਦੀ ਲਹਿਰ ਦੌੜ ਰਹੀ ਹੈ। ਚਿੰਤਾ ਤੁਰ ਵੀ ਹੈ ਤੇ ਮਨ ਚ ਬੜਾ ਵੱਡਾ ਭਾਰੀ ਦੁੱਖ ਵੀ ਹੈ ਵੀ ਕਿਹੜੀ ਬੁਰੀ ਘੜੀ ਸੀ ਜਦੋਂ ਮੈਂ ਚੜ ਕੇ ਗੁਰੂ ਸਾਹਿਬ ਜੀ ਤੇ ਆਇਆ, ਆਪਣੇ ਉਸ ਵਕਤ ਨੂੰ ਤਰਕਾਰਾਂ ਪਾਉਣ ਲੱਗਾ। ਮਨ ਚ ਬੜਾ ਸੋਗ ਹੈ ਮੁਖਲ ਸਖਾਂ ਦੇ ਤੇ ਚਿੰਤਾ ਚੱਲ ਰਹੀ ਹੈ।
ਜਿਤਕ ਸੰਸਰ ਬਚੇ ਪਟ ਹਾਰੇ,
ਜਿਹੜੇ ਕੁਝ ਕੁ ਸੂਰਮੇ ਦੇ ਬਚੇ ਸਨ ਜੰਗ ਦੇ ਮੈਦਾਨ ਵਿਚ, ਉਹ ਵੀ ਹਾਰ ਚੁੱਕੇ ਨੇ, ਉਹ ਵੀ ਲੜਨ ਜੋਗੇ ਨਹੀਂ ਰਹੇ, ਉਨ੍ਹਾਂ ਵਿਚ ਵੀ ਲੜਨ ਦਾ ਹੌਸਲਾ ਨਹੀਂ ਰਿਹਾ, ਸਰੀਰ ਉਨ੍ਹਾਂ ਦੇ ਥੱਕ ਚੁੱਕੇ ਨੇ, ਬਹੁਤ ਜ਼ਿਆਦਾ ਥੱਕੇ ਟੁੱਟੇ ਹੋਏ ਹਨ।
ਸਭ ਦਿਸ਼ਤੇ ਤਿਸ ਪਾਸ ਪੁਕਾਰੇ,
ਜਿਹੜੇ ਸੂਰਮੇ ਬਚੇ ਸਨ ਉਹ ਸਾਰੇ ਪਾਸੋਂ ਇਕੱਠੇ ਹੋ ਕੇ, ਇਧਰ ਗੁਰੂ ਕੇ ਸਿੱਖਾਂ ਦੇ ਨਾਲ ਲੜਨ ਦੀ ਬਜਾਏ ਉਹ ਇਕੱਠੇ ਹੋ ਕੇ ਸਾਰੇ ਮੁਖਲ ਸਿੱਖਾਂ ਦੇ ਕੋਲ ਆਏ, ਜਿੱਥੇ ਨਵਾਬ ਮੁਖਲ ਸਿੱਖਾਂ ਖੜਾ ਸੀ। ਇਨ੍ਹਾਂ ਸਾਰਿਆਂ ਦਾ ਸਿਪਾਹ ਸਲਾਰ ਜਰਨੈਲ ਹੈ, ਜਿੱਥੇ ਉਹ ਖੜਾ ਸੀ ਉੱਥੇ ਉਹ ਸਾਰੇ ਸੂਰਮੇ ਚੱਲ ਕੇ ਆਏ।
ਸਭੈ ਦੂਤੀ ਇੱਕ ਨਿਕਟ ਬੁਲਾਇਓ,
ਉਸ ਵਕਤ ਉਨ੍ਹਾਂ ਨੇ ਜਾ ਕੇ ਮੁਖਲ ਸਿੱਖਾਂ ਨੂੰ ਆਖਿਆ ਜੀ ਆਪਾਂ ਜੰਗ ਨਹੀਂ ਹੋਰ ਲੜ ਸਕਦੇ, ਗੁਰੂ ਸਾਹਿਬ ਦੇ ਤੀਰਾਂ ਦੇ ਸਾਹਮਣੇ ਹੁਣ ਖਲੋਣ ਦਾ ਕਿਸੇ ਚ ਹੌਸਲਾ ਨਹੀਂ ਹੈ। ਤੋ ਮੁਖਲਸ ਖਾਂ ਨੇ ਉਸ ਵੇਲੇ ਆਪਣਾ ਇੱਕ ਦੂਤ ਆਪਣੇ ਕੋਲ ਸੱਦਿਆ, ਆਪਣੇ ਇੱਕ ਦੂਤ ਨੂੰ ਆਪਣੇ ਕੋਲ ਬੁਲਾਇਆ,
ਕਹਿ ਬੋ ਬਿਦ ਗੁਰ ਨਿਕਟ ਪਠਾਇਓ,
ਬਹੁ ਪ੍ਰਕਾਰ ਨਾਲ ਸਮਝਾ ਕੇ ਵੀ ਤੂੰ ਆਹ ਗੱਲਾਂ ਜਾ ਕੇ ਗੁਰੂ ਸਾਹਿਬ ਨੂੰ ਕਹਿਣੀਆਂ ਨੇ, ਗੁਰੂ ਸਾਹਿਬ ਨੂੰ ਜਾ ਕੇ ਇਸ ਤਰੀਕੇ ਨਾਲ ਪਿਆਰ ਨਾਲ ਜਾ ਕੇ ਬੇਨਤੀ ਕਰਨੀ ਹੈ। ਕਹਿੰਦੇ ਇਸ ਤਰ੍ਹਾਂ ਮੁਖਲਸ ਖਾਂ ਨੇ ਬਹੁਤ ਸਾਰੀਆਂ ਗੱਲਾਂ ਆਪਣੇ ਦੂਤ ਨੂੰ ਕਹਿ ਸਮਝਾ ਕੇ ਭੇਜਿਆ ਹੈ।
ਸ਼ਸਤਰਹੀਨ ਹੋਏ ਗਏ ਅਗਾਰੇ,
ਉਹ ਜਿਹੜਾ ਦੂਤ ਸੀ ਸ਼ਸਤਰ ਵਿਹੂਣਾ ਹੋ ਕੇ, ਉਹਨੇ ਪਹਿਲਾਂ ਆਪਣੇ ਹਥਿਆਰ ਸੁੱਟੇ, ਜੰਗ ਦਾ ਨੇਮ ਸੀ ਜੇ ਦੂਤ ਨੇ ਜਾਣਾ ਦੂਤ ਨੂੰ ਸ਼ਸਤਰ ਲਿਜਾਣ ਦੀ ਆਗਿਆ ਨਹੀਂ ਸੀ ਹੁੰਦੀ। ਤੋ ਦੂਤ ਨੇ ਉਸ ਵੇਲੇ ਪਹਿਲਾਂ ਆਪਣੇ ਸ਼ਸਤਰ ਸੁੱਟੇ ਦੱਸਣ ਵਾਸਤੇ ਕਿ ਮੈਂ ਗੁਰੂ ਸਾਹਿਬ ਨਾਲ ਗੱਲਬਾਤ ਕਰਨ ਵਾਸਤੇ ਆਇਆ, ਕੋਈ ਜੰਗ ਕਰਨ ਨਹੀਂ ਆਇਆ। ਕਹਿੰਦੇ ਦੂਤ ਨੇ ਪਹਿਲਾਂ ਆਪਣੇ ਸ਼ਸਤਰ ਸੁੱਟੇ ਨੇ, ਸ਼ਸਤਰਾਂ ਦਾ ਤਿਆਗ ਕਰਕੇ ਖਾਲੀ ਹੱਥ महाराज धन गुरु हरगोबिंद साहब जी को चल के आया है,
हाथ जोड़ कर बंधन धारे।
छेवें पातशाह गुरु हरगोबिंद साहब जी दे कोल आके दूत ने हाथ जोड़े, हाथ जोड़ के महाराज जी दे चरणा विच वंदना कीती है, मत्था टेकिया है।
गुरु साहिब सुनिए दे कान,
सतगुरां नूं कहण लगा गरीब नवाज सतगुरु सच्चे पातशाह जी, मैं आप जी दे चरणा विच बेनती करन वास्ते आया, मुखलस खान ने मैनू भेजे है, आप जी कृपा करके मेरी बेनती सरवण करो।
मोहे पठायो मुखलस खान,
महाराज जी मैनू नवाब मुखलस खान ने आप जी दे कोल भेजे है, मैं मुखलस खान दा भेजा होया तुहाडे कोल चल के आया हां।
कही आपको बात पलेरे,
महाराज जी मुखलस खान ने बड़ी भली गल कह के भेजी है, जिहदे विच तुहाडा भला है, तुहाडे भले दी गल कह के जिहदे विच तुहाडा भला छुपिया होया है, ओ गल कह के मुखलस खान नवाब ने मैनू भेजिया है।
सजो लड़ाई पई कनेरे,
गुरु जी एदा करो भी हुण लड़ाई बड़ी हो चुकी है, जंग बहुत हो चुका है, हुण तुसी इस जंग दा ख्याल छड दियो, लड़ाई बड़ी गह गच हो चुकी है, बड़े सूरमे जंग दे मैदान विच दोई पासी मारे जा चुके ने, ते गुरु जी तुसी हुण इस जंग दा जेड़ा ख्याल है ओ हुण त्याग दियो, ए लड़ाई दा त्याग कर दियो।
हजरत को अब दी जय बाज,
महाराज जी जेड़ा बाज तुसी बादशाह शाहजहान दा अपने कोल रखिया पकड़ के, कृपा करके तुसी ओ बाज वापस मोड़ दियो, लड़ाई तां उस बाज पिछे हो रही है, होर तां कोई लड़ाई दा कारण नहीं, इस करके महाराज जी आप जी कृपा करो, जेड़ा बादशाह शाहजहान दा बाज तुसी पकड़ रखे है, आप जी कृपा करके ओ बाज सानू वापस मोड़ दियो।
मैं थल अस जे बसो बाज,
नाले महाराज जी बादशाह दे नाल लड़ाई तुहाडी फुगदी भी कोई नहीं, क्योंकि हिंदुस्तान विच एहो जी कोई जगह नहीं है जिथे जाके तुसी लुक के बादशाह कोलों बच सकदे हो, सारे पासे बादशाह दा राज आ, उहदा हुक्म चलदा है, उहदा बल ते ताण चलदा है, महाराज जी कोई एहो जी जगह नहीं है सारे भारत खंड विच कि जिथे जाके तुसी लुक के अपनी जान बचा सको।
ना हक प्राण देत क्यों लड़के,
महाराज जी क्यों जंग दे मैदान च लड़के बिना कारण तो अपने प्राण दे रहे हो, क्यों तुसी आप अपनी जान दे दुश्मन बने हुए हो।
क्या सुधरा जब मरो अड़के,
महाराज जी जे जंग दे मैदान विच लड़के अड़के तुसी मर भी जाओगे ते की सुधर जाएगा, इत्थे जंग दे मैदान विच लड़के तां मरना ही है ना, बादशाह दी कोई एक फौज भेजी है दोबारा फिर भेज देगा, किन्ना क लड़ोगे, उहदे कोल तां लखां दी गिणती च फौज है, किन्ना क चिर मुकाबला करोगे, उहदे नाल लड़के मर के महाराज जी मिलना की है, आप जी नूं प्राप्त की होना है।
कई लाख सेना पातशाही,
महाराज जी बादशाह दी बहुत लखां दे विच फौज है, 22 लख तों भी अधिक फौज बादशाह शाहजहान ने अपने कोल भर्ती कीती हुई है।
किम समता चाओ चित माई,
महाराज जी तुसी ओदी बराबरी किवें कर सकदे हो, किवें ओदी समता कर सकदे हो, ओदे कोल लखां दी हिसाब दे नाल फौज है, तुहाडे कोल सैकड़िया दे हिसाब नाल, उन सैकड़े लखां दा मुकाबला तां नहीं ना कर सकदे, महाराज सच्चे पातशाह जी किन्ना क चिर ओहदे नाल तुसी लड़ाई करोगे जंग करोगे।
अल्प बाज की बात पछानो,
केड़ा कोई वड्डी गल है, एक छोटे जे बाज दी गल है ना, बाज पिछे सारी लड़ाई हो रही है, बाज पिछे सारा फतूर पिया होया, जंग हो रहा है, महाराज ओ छोटे जे बाज दी किड्डी क वड्डी गल हुंदी है, जे तुसी मोड़ भी दोगे ते इहदे च तुहाडा की घट जाणा है।
इतो बिगार अपन क्यों ठाने हो,
महाराज जी तुसी एक छोटे जे बाज पिछे अपना इना बिगाड़ क्यों कीता है, क्यों अपना इना बिगाड़ कर दे हो, महाराज जी छोटे जे बाज पिछे अपना इना नुकसान क्यों करा रहे हो।
करी भूल कर समझो अबे,
महाराज जी ये समझ लो भी तुसी भूल कर ली है, इना ही मनना ना भी तुसी भूल कीती है बाज फड़ के, इन्ना की समझ लो कि तुसी बाज पकड़ के भूल कीती है।
मौसम मिलो सुधारो जबे,
महाराज जी मुखलस खां कहिंदा भी तुसी मेरे नाल मिलो ते मैं तुहाडी इह भूल भी खिमा करा देंगा, बादशाह नाल मिल के तुहाडी इह भूल खिमा करा देंगा, बादशाह नाल मुलाकात करा देंगा।
ਸ਼ਾਹ ਸਮੀਪ ਆਪ ਲੈ ਚੱਲੋ।
ਸਿੱਖਾ ਕਹਿੰਦਾ ਮੈਂ ਆਪ ਤੁਹਾਨੂੰ ਬਾਦਸ਼ਾਹ ਦੇ ਕੋਲ ਲੈ ਕੇ ਚੱਲਾਂਗਾ।
ਤੂੰ ਮੈਂ ਮਿਲਾਏ ਭਲੇ ਕਰ ਮਿਲੋ,
ਹੋਰ ਤੁਹਾਨੂੰ ਨਾਲ ਲਿਜਾ ਕੇ ਬਾਦਸ਼ਾਹ ਨੂੰ ਮਿਲਾਂਗਾ, ਤੁਹਾਡਾ ਵੀ ਬਾਦਸ਼ਾਹ ਦੇ ਨਾਲ ਮੇਲ ਕਰਾਵਾਂਗਾ, ਸੰਧੀ ਕਰਾਵਾਂਗਾ, ਮੈਂ ਆਪ ਵਿੱਚ ਵਿਚੋਲਾ ਬਣਾਂਗਾ ਤੁਹਾਡੀ ਸੰਧੀ ਕਰਾਉਣ ਵਾਸਤੇ।
ਜੋ ਕੀਨਤ ਅਪਰਾਧ ਵਿਚਾਲਾ, ਖਿਮਾ ਕਰਾਵੋ ਮੈਂ ਤਤਕਾਲ।
ਤੇ ਜਿਹੜਾ ਤੁਸੀਂ ਇਹ ਅਪਰਾਧ ਕੀਤਾ ਬਾਦਸ਼ਾਹ ਦੀ ਦ੍ਰਿਸ਼ਟੀ ਵਿੱਚ ਤਾਂ ਅਪਰਾਧ ਹੀ ਹੈ ਨਾ, ਕਿ ਉਹਦਾ ਬਾਜ ਫੜ ਕੇ ਤੁਸੀਂ ਆਪਣੇ ਕੋਲ ਰੱਖਿਆ, ਤੇ ਇਹ ਅਪਰਾਧ ਮੈਂ ਬਾਦਸ਼ਾਹ ਨੂੰ ਕਹਿ ਕੇ ਬੇਨਤੀ ਕਰਕੇ ਬਾਦਸ਼ਾਹ ਦਾ ਮਿੰਨਤ ਤਰਲਾ ਕਰਕੇ ਤੁਹਾਡਾ ਇਹ ਅਪਰਾਧ ਖਿਮਾ ਕਰਾ ਦਿਆਂਗਾ। ਮੁਖਲਿਸ ਖਾਨ ਦੂਤ ਕਹਿ ਰਿਹਾ ਕਿ ਮੁਖਲਿਸ ਖਾਨ ਨੇ ਮੈਨੂੰ ਇਹ ਗੱਲਾਂ ਕਹਿ ਕੇ ਭੇਜੀਆਂ ਨੇ ਗੁਰੂ ਜੀ, ਕਿ ਉਹ ਕਹਿੰਦਾ ਬਾਦਸ਼ਾਹ ਨਾਲ ਮੈਂ ਤੁਹਾਡਾ ਮੇਲ ਕਰਾ ਦਿਆਂਗਾ, ਔਰ ਜਿਹੜਾ ਤੁਸੀਂ ਅਪਰਾਧ ਕੀਤਾ ਬਾਜ ਪਕੜ ਕੇ, ਇਹ ਅਪਰਾਧ ਮੈਂ ਬਾਦਸ਼ਾਹ ਕੋਲੋਂ ਖਿਮਾ ਕਰਾ ਦੇਵਾਂਗਾ।
ਨਿਜਪੁਰ ਆਦਿ ਗ੍ਰਾਮ ਦੇ ਸਾਰੇ,
ਤੁਹਾਡਾ ਜਿਹੜਾ ਆਪਣਾ ਨਗਰ ਹੈ ਜਾਂ ਹੋਰ ਜਿਹੜਾ ਪਿੰਡਾਂ ਦੇ ਵਿੱਚ ਤੁਹਾਡੀ ਜਗੀਰ ਜਾਇਦਾਦ ਬਣੀ ਹੋਈ ਹੈ,
ਪੁੰਚੋ ਨਿਤ ਜਿਮ ਅਹੋ ਅਗਾਰੇ,
ਤੁਸੀਂ ਅੱਗੇ ਆਨੰਦ ਲੈ ਰਹੇ ਹੋ ਇੱਥੇ ਰਹਿ ਕੇ, ਮੁੜ ਕੇ ਵੀ ਤੁਸੀਂ ਆਨੰਦ ਹੀ ਲੈਣਾ, ਸੁੱਖ ਪੁੰਚੋ, ਤੁਸੀਂ ਆਪਣੇ ਨਗਰ ਦੀ ਜਗੀਰ ਵੀ ਤੁਹਾਡੇ ਕੋਲ ਹੈ, ਇੱਥੇ ਨੇੜੇ ਤੇੜੇ ਦੇ ਹੋਰ ਵੀ ਕਈ ਪਿੰਡਾਂ ਦੀ ਜਗੀਰ ਤੁਹਾਡੇ ਕੋਲ ਪਹਿਲਾਂ ਹੀ ਹੈ, ਬਾਦਸ਼ਾਹ ਨੇ ਆਪ ਜੀ ਨੂੰ ਭੇਟ ਕੀਤੀ ਹੋਈ ਹੈ, ਤੁਸੀਂ ਆਪਣੇ ਆਨੰਦ ਦੇ ਨਾਲ ਸੁੱਖ ਦੇ ਨਾਲ ਸਾਰਾ ਰਾਜ ਭਾਗ ਪੁੰਚਣਾ ਕਰੋ।
ਅਬਲੋ ਲਖੋ ਆਪ ਕੀ ਨੀਕੀ,
ਇਹ ਗੁਰੂ ਜੀ ਹਾਲੇ ਤੱਕ ਤਾਂ ਤੁਹਾਡਾ ਭਲਾ ਹੀ ਹੋਇਆ, ਹਾਲੇ ਕੋਈ ਬਹੁਤਾ ਵਿਗਾੜ ਨਹੀਂ ਹੋਇਆ, ਚਲੋ ਇਹ ਜੰਗ ਹੋ ਗਿਆ, ਦੋਹਾਂ ਪਾਸਿਆਂ ਤੋਂ ਸੂਰਮੇ ਮਰਨੇ ਸਰ ਮਰ ਗਏ, ਪਰ ਹਾਲੇ ਇਹ ਕੋਈ ਬਹੁਤਾ ਜ਼ਿਆਦਾ ਵਿਗਾੜ ਨਹੀਂ ਹੋਇਆ, ਹਾਲੇ ਕੋਈ ਬਹੁਤਾ ਵਿਗਾੜ ਨਾ ਹੋਣ ਕਰਕੇ ਤੁਹਾਡਾ ਭਲਾ ਹੀ ਹੈ।
ਕਰੋ ਕੁਸ਼ਲ ਨਿਜ ਅਰ ਸਭ ਜੀ ਕੀ,
ਇਸ ਕਰਕੇ ਗੁਰੂ ਜੀ ਤੁਸੀਂ ਆਪਣਾ ਤੇ ਆਪਣੇ ਸਾਰੇ ਜੀਆਂ ਦਾ ਸੁੱਖ ਵੇਖੋ, ਤੁਸੀਂ ਵੀ ਆਪਣਾ ਸੁੱਖ ਵੇਖੋ, ਤੇ ਤੁਹਾਡੇ ਜਿੰਨੇ ਜੀ ਨੇ ਸਿੱਖ ਸੇਵਕ ਨੇ ਉਹਨਾਂ ਦੀ ਵੀ ਕੁਸ਼ਲਤਾ ਤੇ ਸੁੱਖ ਵੇਖੋ।
ਨਹੀਂ ਤਲੀ ਜ਼ਹਿਰ ਦਾ ਵਿਚਾਰ,
ਨਹੀਂ ਤਾਂ ਮਹਾਰਾਜ ਜੀ ਫਿਰ ਤੁਸੀਂ ਆਪਣੇ ਹਿਰਦੇ ਚ ਇਸ ਗੱਲ ਦੀ ਵਿਚਾਰ ਕਰਕੇ ਵੇਖ ਲੋ, ਇਹ ਗੱਲ ਤੁਸੀਂ ਆਪਣੇ ਮਨ ਚ ਵਿਚਾਰ ਲਓ,
ਇਤਕ ਹੋਏ ਤੁਮਾਰ ਵਿਗਾੜ।
ਮਹਾਰਾਜ ਜੀ ਇਹ ਗੱਲ ਤੁਸੀਂ ਵਿਚਾਰ ਲਓ ਕਿ ਫਿਰ ਤੁਹਾਡਾ ਬੜਾ ਵਿਗਾੜ ਹੋਵੇਗਾ, ਬੜਾ ਨੁਕਸਾਨ ਹੋਵੇਗਾ, ਹਾਲੇ ਤਾਂ ਕੁਝ ਨਹੀਂ ਵਿਗੜਿਆ, ਹਾਲੇ ਤਾਂ ਮਹਾਰਾਜ ਜੀ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ, ਜੇ ਕਿਤੇ ਬਾਦਸ਼ਾਹ ਰੋਸ ਵਿਚ ਆ ਗਿਆ, ਉਹਨੇ ਆਪਣੀਆਂ ਲੱਖਾਂ ਦੀ ਗਿਣਤੀ ਚ ਫੌਜ ਭੇਜ ਦਿੱਤੀ, ਤੇ ਫਿਰ ਮਹਾਰਾਜ ਜੀ ਤੁਹਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ, ਤੁਹਾਡਾ ਬਹੁਤ ਜ਼ਿਆਦਾ ਵਿਗਾੜ ਹੋ ਸਕਦਾ ਹੈ।
ਸ਼ਾਹਜਹਾਂ ਤੋਂ ਤੇਜ ਮਿਸਾਲਾ,
ਮਹਾਰਾਜ ਜੀ ਬਾਦਸ਼ਾਹ ਸ਼ਾਹਜਹਾਨ ਦਾ ਬੜਾ ਭਾਰੀ ਤੇਜ ਪ੍ਰਤਾਪ ਹੈ, ਬਾਦਸ਼ਾਹ ਸ਼ਾਹਜਹਾਨ ਦਾ ਬੜਾ ਜ਼ਾਹੋ ਜਲਾਲ ਹੈ, ਉਹਦੇ ਜਲਾਲ ਅੱਗੇ ਉਹਦੇ ਪ੍ਰਤਾਪ ਅੱਗੇ ਕੋਈ ਨਹੀਂ ਟਿਕ ਸਕਦਾ।
ਚੱਕੇ ਸਕਲ ਮੈਂ ਪਾਲਾ,
ਬਾਦਸ਼ਾਹ ਦਾ ਏਡਾ ਵੱਡਾ ਪ੍ਰਤਾਪ ਹੈ ਵੀ ਬੜੇ ਬੜੇ ਵੱਡੇ ਰਾਜੇ, ਬੜੇ ਬੜੇ ਵੱਡੇ ਰਾਣੇ ਬਾਦਸ਼ਾਹ ਦੇ ਅੱਗੇ ਝੁਕਦੇ ਨੇ, ਝੁੱਕ ਕੇ ਬਾਦਸ਼ਾਹ ਨੂੰ ਸਲਾਮਾਂ ਕਰਦੇ ਨੇ, ਬਾਦਸ਼ਾਹ ਨੂੰ ਨਮਸਕਾਰਾਂ ਕਰਦੇ ਨੇ।
ਦੇਸ਼ਨ ਕੇ ਪਤੀ ਜੇ ਅਬਰਾਮੋ ਥਾਨੇ ਆਨ ਸਲਾਮ ਤੁਮਾਮੋ,
ਵੱਡੇ ਵੱਡੇ ਦੇਸ਼ਾਂ ਦੇ ਬੜੇ ਬੜੇ ਬਰਿਆਮ ਸੂਰਮੇ ਪਤੀ ਨੇ, ਬੜੇ ਬੜੇ ਵੱਡੇ ਰਾਜੇ ਨੇ, ਬਾਦਸ਼ਾਹ ਪਾਤਸ਼ਾਹ ਨੇ, ਉਹ ਆ ਕੇ ਸਾਰੇ ਬਾਦਸ਼ਾਹ ਸ਼ਾਹਜਹਾਨ ਨੂੰ ਸਲਾਮ ਕਰਕੇ ਮਿਲਦੇ ਨੇ, ਬਾਦਸ਼ਾਹ ਦਾ ਪ੍ਰਤਾਪ ਮੰਨਦੇ ਨੇ, ਬਾਦਸ਼ਾਹ ਦਾ ਲੋਹਾ ਮੰਨ ਕੇ ਇਹਦੇ ਅੱਗੇ ਆ ਕੇ ਝੁਕਦੇ ਹਨ।
ਵਾਰ ਵਾਰ ਸਾਡੇ ਰਾਠੋਰ ਜਿੰਤਿਗ ਬੜੇ ਮਵਾਸੇ ਠੋਰ,
ਮਾਰਵਾੜ ਦੇ ਇਲਾਕੇ ਚ ਜਿਹੜੇ ਚੰਗੇ ਚੰਗੇ ਹਾਂਡੇ ਰਠੌੜ ਰਾਜਪੂਤ ਰਾਣੇ ਰਾਜੇ ਨੇ, ਰਾਜਸਥਾਨ ਜੈਪੁਰ ਜੋਧਪੁਰ ਦੀਆਂ ਰਿਆਸਤਾਂ ਦੇ, ਜਿਨ੍ਹਾਂ ਕੋਲ ਬੜੇ ਬੜੇ ਵੱਡੇ ਕਿਲੇ ਨੇ, ਕਦੇ ਜਾਓ ਉਹਨਾਂ ਇਲਾਕਿਆਂ ਵਿਚ, ਅੱਜ ਵੀ ਉਹਨਾਂ ਦੇ ਮੌਜੂਦ ਨੇ ਉਹ ਬੜੇ ਬੜੇ ਵੱਡੇ ਕਿਲੇ। ਕਹਿੰਦੇ ਆ ਦੂਤ ਕਹਿੰਦਾ ਜੀ ਬਾਦਸ਼ਾਹ ਦੇ ਕੋਲ ਤਾਂ ਉਹ ਵੀ ਆ ਕੇ ਝੁਕਦੇ ਨੇ, ਜਿਹੜੇ ਮਾਰਵਾੜ ਦੇ ਬੜੇ ਬੜੇ ਮਾਰਵਾੜੀਏ ਹਾਂਡੇ ਰਠੌਰ ਨੇ, ਜਿਨ੍ਹਾਂ ਦੇ ਕੋਲ ਲੁਕਣ ਵਾਸਤੇ, ਛਿਪਣ ਵਾਸਤੇ, ਬਾਗੀ ਹੋਣ ਵਾਸਤੇ ਚਿਤੌੜਗੜ ਵਰਗੇ ਬੜੇ ਬੜੇ ਵੱਡੇ ਕਿਲੇ ਹਨ।
ਦਿਸ਼ ਦੱਛਣ ਕੋ ਦੇ 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 ਡੋਰੇ,
ਜਿਹੜੇ ਦੱਖਣ ਦਿਸ਼ਾ ਦੇ ਵਿਚ ਰਹਿਣ ਵਾਲੇ ਵੱਡੇ ਵੱਡੇ ਰਾਜੇ ਰਾਣੇ ਨੇ, ਜਿਹੜੇ अपने आप नूं मरहट्टे कहाउण वाले हन।
दे दे डोले हुए दीन मिल शान उरे,
डोले दे दे के मिलदे ने अपनियां बेटियां दे धीआं दे डोले दे के बादशाह शाहजहां नूं, इहदे अगे दीन हो के घिआ के हथ जोड़ के बादशाह नूं मिलदे हन।
पूरब दिश के आद बंगाला क्योंकि मैं एक लख तेज बिसाला,
जेडे पूर्व दिशा दे जेडे बंगाल आदिक देशां दे जेडे बड़े बड़े वड्डे महीप ने, बड़े बड़े वड्डे राजे ने, ओ भी आके बादशाह दा तेज वेख के बादशाह दे अगे झुकदे ने, बादशाह नूं आके सलामा करदे ने।
उन पर्वत वासी जे राजा,
तेरा जेडे पर्वत वासी राजे ने, पहाड़ा विच रहण वाले पहाड़ी रियासतां दे राजे हन,
कर भले सुगात समाजा,
बड़ियां बड़ियां भलियां सुगातां लैके बड़े बड़े वधिया पदार्थ लैके बादशाह दे चरणां विच आके उहनूं भेट करके मिलदे हन।
समझा डोले दे दे मिले,
एडा भै मनदे ने कि अपनियां लड़कियां दे डोले दे के बादशाह नाल रिश्तेदारियां पाउंदे ने, बादशाह दे नाल अपना संबंध जोड़दे ने, डोले दे के मिलदे हन।
अपने काज सवार है भले,
अपने काम सवार दे ने, अपने कारजां नूं सवार दे हन।
पश्चिम दिश जै बलक बुखारा गिनो कहां लग देश उदारा,
गुरु जी पश्चिम दिशा दी गल करिए, बलक ते बुखारे तक दे जेडे वड्डे वड्डे पठान ते गिलजे ने, जेड़े अपने आप नूं बड़े सूरमे ते बहादुर कहाउण वाले ने, ओ गिलजे ओ पठान जिन्हां देशां दी गिणती नहीं कीती जा सकदी, ओ भी आके बादशाह दे अगे झुकदे ने, बादशाह शाहजहां दा प्रताप मनदे ने।
फिरै सबन मैं शाह दुआई,
बादशाह दी दुआई सारयां विच फिरदी, उत्तर दक्षण पूर्व पछम चारां दिशावां दे विच बादशाह दे नां दी दुहाई फिरदी है।
इक प्रताप को सब डर पाए,
बादशाह दा प्रताप इन्ना कि उहदा प्रताप वेख के सब डरदे ने, सब दे मन दे विच भय पैदा हुंदा, बादशाह दा इन्ना ज्यादा डर ते इन्ना ज्यादा उहदा भय अदब बनिया होया है।
नहीं जगत मैं को नर आन,
गुरु जी इस जगत विच कोई बंदा ऐसा होर है ही नहीं,
जो सन्मुख हुए बने समान,
जेड़ा बादशाह दे सामने होके बादशाह दी बराबरी कर सके, कोई बंदा एहो जिहा है ही नहीं, कोई राजा कोई राणा कोई बादशाह एहो जिहा है ही नहीं जेड़ा बादशाह शाहजहां दे सन्मुख खलो के दे समान बराबर लड़ सके, एदे सन्मान सामने हो के खलो के लड़ सके।
लखों चढ़े बाहनी संग,
लखां दी गिणती विच वाहनी उहदे नाल चढ़दी है, वाहनी कहिंदे ने फौज नूं, जदों बादशाह शाहजहां चढ़ाई करदा है ते उहदे नाल लखां दी गिणती दी फौज नाल चढ़दी है।
आए समान प्राण दे जंग,
उहदी आयस मन के उहदा हुक्म मन के ਉਹ ਜਿਹੜੇ ਵੱਡੇ ਵੱਡੇ ਸੂਰਮੇ ਨੇ ਆਪਣੇ ਪ੍ਰਾਣ ਤਿਆਗਣ ਨੂੰ ਤਿਆਰ ਹੋ ਜਾਂਦੇ ਨੇ, ਉਹ ਜੰਗ ਦੇ ਮੈਦਾਨ ਵਿਚ ਲੜ ਕੇ ਆਪਣੇ ਆਪ ਨੂੰ ਮਰਨ ਵਾਸਤੇ ਤਿਆਰ ਕਰਦੇ ਨੇ।
ਤੁਮ ਕਿਸ ਕੇ ਬਲ ਕਰੋ ਲੜਾਈ,
ਗੁਰੂ ਜੀ ਤੁਸੀਂ ਕਿਹਦੇ ਬਲ ਨਾਲ ਲੜਾਈ ਕਰਦੇ ਹੋ, ਨਾ ਤੁਹਾਡੇ ਕੋਲ ਕਿਲਾ, ਨਾ ਤੁਹਾਡੇ ਕੋਲ ਫੌਜਾਂ, ਨਾ ਤੁਹਾਡੇ ਕੋਲ ਦੇਸ਼, ਤੁਸੀਂ ਕਿਹਦੇ ਬਲ ਦੇ ਨਾਲ ਬਾਦਸ਼ਾਹ ਦਾ ਮੁਕਾਬਲਾ ਕਰ ਰਹੇ ਹੋ, ਬਾਦਸ਼ਾਹ ਨਾਲ ਲੜਾਈ ਕਰ ਰਹੇ ਹੋ?
ਮੁਸ਼ਕਲ ਬਣੇ ਬਸੋ ਕਿਸ ਥਾਏ,
ਗੁਰੂ ਜੀ ਬੜੀ ਮੁਸ਼ਕਲ ਬਣ ਜਾਏਗੀ ਤੁਹਾਡੇ ਵਾਸਤੇ, ਕਿਹੜੀ ਥਾਂ ਤੇ ਜਾ ਕੇ ਵਸੋਗੇ, ਕਿੱਥੇ ਜਾ ਕੇ ਤੁਸੀਂ ਨਿਵਾਸ ਕਰੋਗੇ, ਬਾਦਸ਼ਾਹ ਕੋਲੋਂ ਭੱਜ ਕੇ ਕਿੱਥੇ ਜਾਓਗੇ?
ਅੜੋ ਲੜੋ ਹੋਵੇ ਹੱਥ ਪ੍ਰਾਣਾ,
ਜੇ ਅੜ ਕੇ ਲੜੋਗੇ ਤੇ ਲੜ ਕੇ ਫਿਰ ਪ੍ਰਾਣ ਹਾਨੀ ਹੋਣਗੇ ਜੰਗ ਦੇ ਮੈਦਾਨ ਵਿਚ, ਤੁਹਾਡਾ ਤੇ ਤੁਹਾਡੇ ਸਿੱਖਾਂ ਦਾ ਨੁਕਸਾਨ ਹੀ ਹੋਵੇਗਾ।
ਜੀਵੋ ਛਪੋ ਜਾਏ ਕਿਸ ਥਾਨਾ,
ਜੇ ਰਹਿ ਵੀ ਗਏ ਜੀਵੋਗੇ ਵੀ ਤੇ ਕਿਹੜੀ ਥਾਂ ਤੇ ਜਾ ਕੇ ਜੀਵੋਗੇ, ਕਿੱਥੇ ਜਾ ਕੇ ਲੁਕ ਕੇ ਤੁਸੀਂ ਆਪਣਾ ਜੀਵਨ ਲੋੜੋਗੇ?
ਮਾਨੋ ਮੋਰ ਕਯੋ ਦਿਓ ਬਾਜ,
ਕਰਕੇ ਗੁਰੂ ਜੀ ਮੇਰਾ ਕਿਹਾ ਮੰਨੋ ਤੇ ਜਿਹੜਾ ਬਾਦਸ਼ਾਹ ਦਾ ਬਾਜ ਹੈ ਉਹ ਬਾਜ ਤੁਸੀਂ ਮੋੜ ਦਿਓ, ਹਾਲੇ ਵੀ ਕੁਝ ਨਹੀਂ ਵਿਗੜਿਆ, ਕਹਿ ਮੇਰਾ ਕਹਿਣਾ ਮੰਨ ਲਓ। ਮੁਖਲਿਸ ਖਾਨ ਨੇ ਗੱਲ ਕਹੀ ਹੈ ਕਿ ਮੇਰਾ ਇਹ ਕਹਿਣਾ ਮੰਨ ਲਓ, ਹਾਲੇ ਵੀ ਆਪਣਾ ਜਿਹੜਾ ਤੁਸੀਂ ਇਹ ਰੋਸ ਤਿਆਗ ਕੇ ਬਾਜ ਬਾਦਸ਼ਾਹ ਦਾ ਵਾਪਸ ਮੋੜ ਦਿਓ
ਨਾ ਤਾਂ ਮੈਂ ਹੱਥੋਂ ਲੜਤੀ ਆਜ
ਨਹੀਂ ਤਾਂ ਮੁਖਲ ਸਖਾਂ ਕਹਿੰਦਾ ਮੈਂ ਹਾਲੇ ਹਾਰਿਆ ਨਹੀਂ ਮੈਂ ਜੰਗ ਦੇ ਮੈਦਾਨ ਵਿਚ ਹਾਲੇ ਵੀ ਲੜਨ ਨੂੰ ਤਿਆਰ ਹਾਲੇ ਤਾਂ ਗੱਲਬਾਤ ਕਰਨ ਵਾਸਤੇ ਦੂਤ ਭੇਜ ਰਿਹਾ ਮੈਂ ਲੜਾਈ ਤੋਂ ਪਿੱਛੇ ਨਹੀਂ ਹਟਿਆ ਨਹੀਂ ਤਾਂ ਅੱਜ ਵੀ ਮੈਂ ਜੰਗ ਦੇ ਮੈਦਾਨ ਵਿਚ ਲੜ ਕੇ ਤੁਹਾਨੂੰ ਮਾਰ ਸਕਦਾ ਹਾਂ
ਸ੍ਰੀ ਨਾਨਕ ਗਾਦੀ ਪਰ ਪੂਰਬ ਰੀਤ ਜਥਾ ਤਿਮਰੋ
ਤੁਸੀਂ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਹੋ ਤੇ ਜਿਵੇਂ ਤੁਹਾਡੇ ਵੱਡੇ ਵਡੇਰੇ ਗੁਰਤਾ ਗੱਦੀ ਤੇ ਰਹੇ ਨੇ ਸ਼ਾਂਤੀ ਦੇ ਨਾਲ ਬਹਿ ਕੇ ਭਗਤੀ ਕਰਦੇ ਰਹੇ ਨੇ ਉਪਦੇਸ਼ ਦਿੰਦੇ ਰਹੇ ਨੇ ਉਸੇ ਤਰ੍ਹਾਂ ਸ਼ਾਂਤੀ ਭਗਤੀ ਦਾ ਉਪਦੇਸ਼ ਜਿਵੇਂ ਤੁਹਾਡੇ ਵੱਡੇ ਵਡੇਰੇ ਕਰਦੇ ਰਹੇ ਨੇ ਉਸੇ ਤਰ੍ਹਾਂ ਤੁਸੀਂ ਵੀ ਕਰੋ
ਨਹੀਂ ਚਾਲ ਤੁਮ ਕੀਨਸ ਕੈਸੇ
ਇਹ ਨਵੀਂ ਮਰਿਆਦਾ ਕਿਉਂ ਟੋਰੀ ਹੈ ਤੁਸੀਂ ਇਹ ਨਵੀਂ ਮਰਿਆਦਾ ਆਪਣੇ ਵੱਡੇ ਵਡੇਰਿਆਂ ਤੋਂ ਬਾਗੀ ਹੋ ਕੇ ਚਲਾਈ ਨਾ ਤੁਹਾਡੇ ਵੱਡੇ ਵਡੇਰਿਆਂ ਨੇ ਕਦੇ ਹਥਿਆਰ ਨਹੀਂ ਚੁੱਕੇ ਜੰਗ ਦੇ ਮੈਦਾਨ ਚ ਨਾ ਗੁਰੂ ਨਾਨਕ ਸਾਹਿਬ ਲੜੇ ਨੇ ਨਾ ਹੋਰ ਤੁਹਾਡਾ ਕੋਈ ਵਡੇਰਾ ਲੜਿਆ ਤੁਸੀਂ ਕਿਉਂ ਜੰਗ ਦੇ ਮੈਦਾਨ ਦੇ ਵਿਚ ਤੇਗਾਂ ਚੁੱਕ ਕੇ ਲੜਨਾ ਸ਼ੁਰੂ ਕੀਤਾ ਇਹ ਨਵੀਂ ਰੀਤ ਨਵੀਂ ਮਰਿਆਦਾ ਤੁਸੀਂ ਕਿਉਂ ਚਲਾਈ ਹੈ
ਸਮਤਾ ਚੈਤ ਸ਼ਾਹ ਕੀ ਜੈਸੇ
ਤਾਂ ਬਾਦਸ਼ਾਹ ਦੀ ਬਰਾਬਰੀ ਕਰਨਾ ਚਾਹੁੰਦੇ ਹੋ ਬਾਦਸ਼ਾਹ ਦੇ ਬਰਾਬਰ ਆਪਣੇ ਕੋਲ ਫੌਜਾਂ ਇਕੱਠੀਆਂ ਕਰਨਾ ਚਾਹੁੰਦੇ ਹੋ
ਤਖ਼ਤ ਰਚਿਓ ਪਰ ਚਮੋ ਬਣਾਵੋ
ਤੁਸੀਂ ਤਖ਼ਤ ਰਚ ਲਿਆ ਪਹਿਲਾਂ ਗੱਦੀ ਤੇ ਬਹਿੰਦੇ ਸੀ ਜਿਵੇਂ ਬਾਦਸ਼ਾਹ ਦਾ ਤਖ਼ਤ ਲੱਗਦਾ ਏਦਾਂ ਤੁਸੀਂ ਵੀ ਤਖ਼ਤ ਦੀ ਰਚਨਾ ਕਰ ਲਈ ਹੈ ਫੌਜਾਂ ਤੁਸੀਂ ਆਪਣੇ ਕੋਲ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ
ਜਗ ਸਾਚੇ ਪਾਤਸ਼ਾਹ ਕਹਾਓ
ਇਸ ਜਗਤ ਵਿਚ ਤੁਸੀਂ ਆਪਣੇ ਆਪ ਨੂੰ ਸੱਚੇ ਪਾਤਸ਼ਾਹ ਕਹਾਣ ਲੱਗ ਪਏ ਹੋ ਤੁਸੀਂ ਆਪਣੇ ਆਪ ਨੂੰ ਸੱਚੇ ਪਾਤਸ਼ਾਹ ਕਹਾਉਂਦੇ ਹੋ
ਇਹ ਸਭ ਤਿਆਗ ਬਾਜ ਲਿਓ ਸੰਗ
ਕਰਕੇ ਗੁਰੂ ਜੀ ਇਹ ਸਾਰਾ ਕੁਝ ਤਿਆਗ ਦਿਓ ਤੇ ਸਾਰਾ ਕੁਝ ਤਿਆਗ ਕੇ ਹਥਿਆਰ ਸ਼ਸਤਰ ਤਿਆਗ ਕੇ ਬਾਜ ਨਾਲ ਲੈ ਲਓ ਬਾਦਸ਼ਾਹ ਦਾ ਤੇ ਬਾਜ ਨਾਲ ਲੈ ਕੇ
ਮੈਂ ਕਰਦੀ ਹਾਂ ਸ਼ਾਹ ਸੋ ਲੰਗ
ਮੇਰੇ ਨਾਲ ਚੱਲੋ ਬਾਦਸ਼ਾਹ ਸ਼ਾਹ ਜਹਾਨ ਦੇ ਕੋਲ ਮੈਂ ਬਾਦਸ਼ਾਹ ਦੇ ਨਾਲ ਤੁਹਾਡਾ ਪ੍ਰੇਮ ਬਣਾ ਦਿਆਂਗਾ ਬਾਦਸ਼ਾਹ ਦੇ ਨਾਲ ਤੁਹਾਡੀ ਸੰਧੀ ਕਰਾ ਦਿਆਂਗਾ ਜਦੋਂ ਜੇ ਲੜਾਈ ਹੋਈ ਵੀ ਹੈ ਤੇ ਬਾਦਸ਼ਾਹ ਨੂੰ ਕਹਿ ਕੇ ਮੈਂ ਇਹ ਸਾਰਾ ਝਗੜਾ ਮਿਟਾ ਦਿਆਂਗਾ ਤੁਸੀਂ ਬਾਜ ਲੈ ਕੇ ਮੇਰੇ ਨਾਲ ਚੱਲੋ
ਜੋ ਸਿਆਣੇ ਤੁਮਰੇ ਤਿਗ ਥਿਰਵਤ
ਜੇ ਤੁਸੀਂ ਇਹ ਗੱਲ ਕੱਲੇ ਨਹੀਂ ਵਿਚਾਰਨਾ ਚਾਹੁੰਦੇ ਤੇ ਤੁਹਾਡੇ ਨਾਲ ਸਿਆਣੇ ਬੰਦੇ ਵੀ ਹੈਣ
ਜਿਨਕੇ ਸਾਥ ਲਿਓ ਕਰ ਮਸਲਤ
ਜਿਹੜੇ ਤੁਹਾਡੇ ਉਹ ਸਿਆਣੇ ਸੂਝਵਾਨ ਸਿੱਖ ਨੇ ਉਹਨਾਂ ਦੇ ਨਾਲ ਤੁਸੀਂ ਬਹਿ ਕੇ ਇਸ ਗੱਲ ਦੀ ਵਿਚਾਰ ਕਰ ਲਓ ਉਹ ਵੀ ਤੁਹਾਨੂੰ ਇਹੀ ਕਹਿਣਗੇ ਜੋ ਮੈਂ ਕਹਿ ਰਿਹਾ ਉਹਨਾਂ ਦੇ ਨਾਲ ਤੁਸੀਂ ਬਹਿ ਕੇ ਸਾਰੀਆਂ ਚੰਗੀਆਂ ਤੇ ਭਲੀਆਂ ਗੱਲਾਂ ਵਿਚਾਰ ਲਓ
ਜਿਉਂ ਆਜੀ ਤੁਮਕੋ ਮਨ ਆਏ ਕਹਿ ਭੇਜੋ ਤਿਮ ਕਰੇ ਬਣਾਏ
ਜਿਵੇਂ ਤੁਹਾਡੇ ਮਨ ਨੂੰ ਚੰਗੀ ਬਣ ਆਵੇ ਉਸੇ ਤਰ੍ਹਾਂ ਤੁਸੀਂ ਹੁਣ ਕਹਿ ਕੇ ਭੇਜ ਦਿਓ ਇਸ ਦੂਤ ਨੂੰ ਮੁਖਲ ਸਖਾਂ ਨੇ ਮਹਾਰਾਜ ਜੀ ਇਹ ਬੇਨਤੀ ਆਪ ਜੀ ਦੇ ਚਰਨਾਂ ਚ ਭੇਜੀ ਹੈ ਉਹਨੇ ਆਪ ਜੀ ਨੂੰ ਕਹਿ ਕੇ ਦਰਖਾਸਤ ਕੀਤੀ ਜਿਵੇਂ ਆਪ ਜੀ ਦੇ ਮਨ ਨੂੰ ਹੁਣ ਚੰਗਾ ਲੱਗੇ ਉਸੇ ਤਰ੍ਹਾਂ ਤੁਸੀਂ ਜਵਾਬ ਦਿਓ ਤਾਂ ਜੋ ਮੈਂ ਮੁਖਲਸ ਖਾਂ ਨੂੰ ਦੁਬਾਰਾ ਜਾ ਕੇ ਦੱਸ ਸਕਾਂ
ਹੁਣ ਤੋ ਦੂਤ ਕੇ ਬਚ ਮੁਸਕਾਏ
ਜਦੋਂ ਦੂਤ ਨੇ ਬੇਨਤੀ ਕੀਤੀ ਇਹ ਗੱਲਾਂ ਕਹੀਆਂ ਨਾਲੇ ਤਾਂ ਡਰ ਕੇ ਬੇਨਤੀਆਂ ਵੀ ਕਰ ਰਹੇ ਨਾਲੇ ਆਪਣਾ ਜ਼ੋਰ ਵੀ ਵਿਖਾਉਂਦੇ ਵੀ ਸਾਡੇ ਚ ਤਾਣ ਵੀ ਆ ਮੁਖਲਸ ਖਾਂ ਕਹਿੰਦਾ ਮੈਂ ਲੜਨ ਨੂੰ ਹਲੇ ਵੀ ਤਿਆਰ ਹਾਂ ਤੇ ਸਤਿਗੁਰੂ ਜੀ ਤਾਂ ਜਾਣਦੇ ਹੀ ਸਨ ਵੀ ਕਿੰਨੀ ਕੁ ਤਿਆਰੀ ਹੈ ਇਹਦੀ ਲੜਨ ਦੀ ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਸਕਰਾ ਪਏ ਮੁਸਕਰਾ ਕੇ ਦੂਤ ਦੀਆਂ ਗੱਲਾਂ ਸੁਣ ਕੇ ਇਹਨੂੰ ਜਵਾਬ ਦੇ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ
ਸ੍ਰੀ ਹਰਗੋਬਿੰਦ ਚੰਦ ਸੁਆਏ
ਧੰਨ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦਾ ਚਿਹਰਾ ਚੰਦਰਮਾ ਜੈਸਾ ਸੁੰਦਰ ਹੈ ਛੇਵੇਂ ਪਾਤਸ਼ਾਹ ਮਹਾਰਾਜ ਜੀ ਬੋਲੇ ਦੂਤ ਨੂੰ ਕਹਿਣ ਲੱਗੇ
ਸੁਣੋ ਦੂਤ ਅਬ ਬਾਤ ਹਮਾਰੇ ਮੁਗਲਸ ਖਾਨ ਬਤਾਓ ਸਾਰੇ
ਮਹਾਰਾਜ ਜੀ ਕਹਿੰਦੇ ਦੂਤ ਜੀ ਜੋ ਕੁਝ ਮੁਖਲਸ ਖਾਨ ਨੇ ਕਿਹਾ ਸੀ ਤੁਸੀਂ ਕਹਿ ਦਿੱਤਾ ਨਾ ਹੁਣ ਸਾਡੀ ਗੱਲ ਸੁਣ ਲੋ ਹੁਣ ਜਿਹੜੀ ਗੱਲ ਅਸੀਂ ਕਹਿਣ ਲੱਗੇ ਉਹ ਸੁਣ ਲੋ ਤੇ ਇੱਕ ਇੱਕ ਸ਼ਬਦ ਇਸੇ ਤਰ੍ਹਾਂ ਹੀ ਦੱਸੀ ਜਾ ਕੇ ਜਿਵੇਂ ਤੈਨੂੰ ਕਹਾਂਗੇ ਨਾ ਇਦਾਂ ਹੀ ਜਾ ਕੇ ਮੁਖਲਸ ਖਾਂ ਨੂੰ ਦੱਸ ਦੇਈ ਜੋ ਤੈਨੂੰ ਹੁਣ ਕਹਿਣ ਲੱਗੇ ਆ ਉਹ ਧਿਆਨ ਨਾਲ ਸੁਣ
ਲੱਖ ਰਜਤ ਪਨ ਕੀਮਤ ਜਾਈ
ਸੁਣ ਇਹ ਲੜਾਈ ਦਾ ਮੁੱਢ ਕਿੱਥੋਂ ਬੱਜਾ ਲੜਾਈ ਦਾ ਮੁੱਢ ਅਸੀਂ ਨੀ ਬੰਨਿਆ ਇਹ ਪਹਿਲ ਬਾਦਸ਼ਾਹ ਸ਼ਾਹਜਹਾਨ ਨੇ ਕੀਤੀ। 1,00,000 ਰੁਪਈਆ ਜਿਹਦਾ ਮੁੱਲ ਸੀ ਸੋਨੇ ਦੇ ਚਾਂਦੀ ਦੇ ਰੁਪਈਆ ਦਾ, 1,00,000 ਰੁਪਈਆ ਚਾਂਦੀ ਦਾ ਜਿਹਦਾ ਮੁੱਲ ਸੀ, ਇਹੋ ਜਿਹਾ ਕੀਮਤੀ ਘੋੜਾ
ਅਸਬਾ ਜੀ ਆਵਤ ਹਮ ਪਾਏ,
ਇਹੋ ਜਿਹਾ ਇੱਕ ਕੀਮਤੀ ਘੋੜਾ ਸਾਡਾ ਇੱਕ ਸਿੱਖ ਅਫਗਾਨਿਸਤਾਨ ਦੇ ਇਲਾਕੇ ਤੋਂ ਸਾਡੇ ਦਰਸ਼ਨ ਕਰਨ ਵਾਸਤੇ ਲੈ ਕੇ ਆ ਰਿਹਾ ਸੀ।
ਕੋਲ ਖਰਚ ਸਿੱਖ ਮਗ ਮੈਂ ਲਿਆਵਤ, ਸੁਣਿਓ ਸ਼ਾਹ ਨੇ ਅਸ ਅਸ ਆਵਤ,
1,00,000 ਰੁਪਈਆ ਖਰਚ ਕੇ ਉਹ ਸਾਡਾ ਪਿਆਰਾ ਸਿੱਖ ਉਹ ਘੋੜਾ ਲੈ ਕੇ ਕਾਬਲ ਤੋਂ ਚੱਲ ਕੇ ਆਇਆ, ਤੇ ਜਦੋਂ ਲੈ ਕੇ ਆ ਰਿਹਾ ਸੀ ਰਸਤੇ ਵਿਚ ਤੇ ਬਾਦਸ਼ਾਹ ਸ਼ਾਹਜਹਾਨ ਨੇ ਸੁਣ ਲਿਆ, ਇਹਨੂੰ ਕਿਸੇ ਨੇ ਕਹਿ ਦਿੱਤਾ ਕਿ ਬੜਾ ਕੀਮਤੀ ਘੋੜਾ ਹੈ ਬਾਦਸ਼ਾਹ, ਤੇਰੇ ਚੜ੍ਹਨ ਜੋਗਾ ਘੋੜਾ ਹੈ। ਕਹਿੰਦੇ ਇਸ ਤਰ੍ਹਾਂ ਜਦੋਂ ਇਹਨੇ ਸੁਣਿਆ ਵੀ ਉਹ ਘੋੜਾ ਬੜਾ ਕੀਮਤੀ ਹੈ,
ਛੀਨ ਲੀਨ ਸਿੱਖ ਕਹਿ ਬੋਲੇ,
ਕਹਿੰਦੇ ਉਸ ਵਕਤ ਹੁਕਮ ਕਰਕੇ ਉਹ ਘੋੜਾ ਸਿੱਖ ਕੋਲੋਂ ਖੋਹ ਲਿਆ, ਸਾਡੇ ਸਿੱਖ ਕੋਲੋਂ ਉਹ ਘੋੜਾ ਤਿੰਗੋ ਜੋਰੀ ਖੋਹ ਲਿਆ। ਸਿੱਖ ਨੇ ਬੜਾ ਕਿਹਾ, ਉਹਨੇ ਬੜਾ ਰੋਕਿਆ ਪਰ ਇਹ ਨਹੀਂ ਰੁਕੇ,
ਬਲ ਤੇ ਉਰ ਹੰਕਾਰ ਚ ਗਏ,
ਆਪਣੇ ਬਲ ਦੇ ਹੰਕਾਰ ਕਰਕੇ ਇਹੋ ਜਿਹਾ ਹੰਕਾਰਿਆ ਹੋਇਆ ਸੀ। ਇਹਨੇ ਡਰ ਨੀ ਮੰਨਿਆ, ਇਹਨੇ ਭੈ ਨੀ ਮੰਨਿਆ ਕਿ ਗੁਰੂ ਪੀਰ ਦਾ ਭੈ ਮੰਨੀ ਦਾ ਡਰ ਮੰਨੀ ਦਾ, ਇਹਨੇ ਡਰ ਨਾ ਮੰਨਦਿਆਂ ਉਹ ਘੋੜਾ ਸਿੱਖ ਦੇ ਕੋਲੋਂ ਖੋਹ ਲਿਆ।
ਗੁਰ ਪੀਰਨ ਕੋ ਤਰਾਸ ਨਾ ਕਰਿਓ,
ਗੁਰੂ ਪੀਰ ਦਾ ਉਹਨੇ ਤਰਾਸ ਨੀ ਰੱਖਿਆ, ਆਪਣੇ ਮਨ ਚ ਡਰ ਨੀ ਰੱਖਿਆ,
ਮਨ ਭਾਵਤ ਕਰ ਤਾ ਛਿਨ ਲੀਨ,
ਔਰ ਆਪਣੀ ਮਨ ਭਾਉਂਦੀ ਕੀਤੀ ਤੇ ਮਨ ਭਾਉਂਦੀ ਕਰਕੇ ਉਹ ਸਿੱਖ ਕੋਲੋਂ ਸਾਡਾ ਘੋੜਾ ਸਾਡਾ ਸੀ, ਇਹਨੇ ਤਿੰਗੋ ਜੋਰੀ ਕਰਕੇ ਉਹ ਘੋੜਾ ਖੋਹ ਲਿਆ।
ਜੋ ਕਾਜ਼ੀ ਤੇ ਹਮ ਪੁਨ ਲਿਓ,
ਉਹੀ ਘੋੜਾ ਇਹਦੇ ਕੋਲ ਜਾ ਕੇ ਬਿਮਾਰ ਹੋ ਗਿਆ, ਪ੍ਰਮਾਤਮਾ ਦੀ ਖੇਡ ਵਰਤ ਗਈ। ਫਿਰ ਉਹ ਘੋੜਾ ਅਸੀਂ ਕਾਜ਼ੀ ਦੇ ਕੋਲੋਂ ਮੁੱਲ ਲੈ ਲਿਆ, ਕਾਜ਼ੀ ਦੇ ਕੋਲੋਂ ਘੋੜਾ ਅਸੀਂ ਖਰੀਦ ਲਿਆ।
ਪ੍ਰਥਮ ਬਿਰਤਾਂਤ ਤੋਂ ਇਹ ਕਹਿ ਦਿਓ,
ਕਹਿੰਦੇ ਸਾਰਾ ਪਹਿਲਾਂ ਦਾ ਪ੍ਰਸੰਗ ਅਸੀਂ ਤੈਨੂੰ ਦੱਸ ਦਿੱਤਾ ਵੀ ਇਹ ਭਾਗੀ ਪਾਈ ਸੀ ਬਾਦਸ਼ਾਹ ਨੇ ਸਾਡੇ ਤੇ, ਇਹ ਉਹਨੇ ਪਹਿਲ ਕੀਤੀ ਸੀ, ਉਹਦੇ ਸਿਰ ਤੇ ਸਾਡਾ ਇਹ ਪਲਟਾ ਸੀ।
ਅਬ ਇਹ ਉਡਤ ਜਾਤ ਖਗ ਸਾਤ, ਗਯੋ ਜਤਨ ਕਰ ਸਾਧ ਸੁਆਤ,
ਨਾਲੇ ਇਹ ਉਹਨੇ ਤਾਂ ਖੋਇਆ ਸੀ ਨਾ ਘੋੜਾ, ਅਸੀਂ ਇਹ ਬਾਜ ਖੋਇਆ ਨਹੀਂ, ਇਹ ਤਾਂ ਉੱਡਦਾ ਆਉਂਦਾ ਸੀ ਪੰਛੀ ਦੇ ਨਾਲ, ਤੇ ਉੱਡਦੇ ਆਉਂਦੇ ਨੂੰ ਅਸੀਂ ਪਕੜਿਆ, ਤੇ ਇਹ ਵਿਧਾਨ ਵੀ ਹੈ ਕਿ ਜੇ ਉੱਡਦਾ ਹੋਇਆ ਕੋਈ ਪੰਛੀ ਪਕੜ ਲੈਂਦਾ, ਜਿਹੜਾ ਪਕੜ ਲੈਂਦਾ ਉਹੀ ਉਹਦਾ ਮਾਲਕ ਹੈ, ਇਹ ਵਿਧਾਨ ਹੈ, ਇਹ ਨੀਤੀ ਹੈ। ਤੇ ਉਹ ਉੱਡਦਾ ਹੋਇਆ ਬਾਜ ਆ ਰਿਹਾ ਸੀ, ਉਹ ਬਾਜ ਅਸੀਂ ਪੰਛੀ ਦੇ ਨਾਲ ਉੱਡਦਾ ਹੋਇਆ ਪਕੜਿਆ, ਬੜੇ ਯਤਨ ਦੇ ਨਾਲ ਪਕੜਿਆ ਹੈ।
ਦੋ ਪਲਟਾ ਹਮਨੇ ਨਿਜ ਲੀਨ,
ਸਾਡਾ ਘੋੜਾ ਖੋਇਆ ਸੀ, ਅਸੀਂ ਉਹਦਾ ਬਾਜ ਖੋਹ ਲਿਆ, ਉਹ ਅਸੀਂ ਪਲਟਾ ਲੈ ਲਿਆ, ਬਦਲਾ ਲੈ ਲਿਆ, ਸਾਡਾ ਬਦਲਾ ਬਰਾਬਰ ਹੋ ਗਿਆ ਹੈ।
ਤੁਮ ਬਿਗਾੜ ਸ਼ਾਹ ਨੇ ਕੀਨ,
ਪਹਿਲਾਂ ਜਿਹੜਾ ਵਿਗਾੜ ਕੀਤਾ ਉਹ ਬਾਦਸ਼ਾਹ ਸ਼ਾਹਜਹਾਨ ਨੇ ਕੀਤਾ, ਵਿਗਾੜ ਅਸੀਂ ਨਹੀਂ ਕੀਤਾ। ਮਹਾਰਾਜ ਜੀ ਕਹਿੰਦੇ ਤੈਨੂੰ ਅਸੀਂ ਪਹਿਲੀ ਗੱਲ ਤਾਂ ਦੱਸ ਰਹੇ ਹਾਂ ਵੀ ਤੁਹਾਡੇ ਕੰਨੀ ਇਹ ਗੱਲ ਕੱਢ ਦਈਏ, ਕਿਤੇ ਤੁਹਾਡੇ ਮਨ ਚ ਭੁਲੇਖਾ ਨਾ ਰਹਿ ਜਾਏ। ਕਹਿੰਦੇ ਪਹਿਲ ਉਹਨੇ ਕੀਤੀ ਸੀ ਬਾਦਸ਼ਾਹ ਨੇ, ਵਿਗਾੜ ਬਾਦਸ਼ਾਹ ਸ਼ਾਹਜਹਾਨ ਨੇ ਕੀਤਾ ਸੀ।
ਇਸ ਕੇ ਪਿਤਾ ਅਦਾਇਬ ਰੱਖਤ,
ਇਹਦਾ ਜਿਹੜਾ ਬਾਪ ਸੀ ਜਹਾਂਗੀਰ ਉਹ ਸਾਡਾ ਅਦਬ ਰੱਖਦਾ ਸੀ, ਬਾਦਸ਼ਾਹ ਜਹਾਂਗੀਰ ਸਾਡੇ ਨਾਲ ਪ੍ਰੇਮ ਰੱਖਦਾ ਸੀ।
ਉੱਤਮ ਵਸਤ ਦੇਤ ਅਬਿਲਖਤ,
ਸਗੋਂ ਸਾਨੂੰ ਵਧੀਆ ਤੇ ਉੱਤਮ ਵਸਤੂਆਂ ਭੇਟਾ ਕਰਿਆ ਕਰਦਾ ਸੀ, ਵਧੀਆ ਚੀਜ਼ਾਂ ਜੇ ਕੋਈ ਉਹਦੇ ਕੋਲ ਆਉਂਦੀਆਂ ਸਨ ਉਹ ਸਾਨੂੰ ਭੇਟ ਕਰਿਆ ਕਰਦਾ ਸੀ।
ਨਿਮਿਓ ਰਹਿਓ ਕਰ ਗੁਰੂ ਅਗਾਰੇ, ਡਰ ਖੁਦਾ ਕੋ ਹਿਰਦੇ ਮਜਾਰੇ,
ਬਾਦਸ਼ਾਹ ਜਹਾਂਗੀਰ ਗੁਰੂ ਘਰ ਦੇ ਅੱਗੇ ਨਿਮ ਕੇ ਰਿਹਾ, ਝੁਕ ਕੇ ਰਿਹਾ, ਉਹਨੇ ਖੁਦਾ ਦਾ ਡਰ ਵੀ ਮੰਨਿਆ, ਉਹਨੇ ਪ੍ਰਮਾਤਮਾ ਦਾ ਡਰ ਵੀ ਮੰਨਿਆ, ਤੇ ਗੁਰੂ ਘਰ ਅੱਗੇ ਸਾਡੇ ਅੱਗੇ ਝੁਕ ਕੇ ਰਿਹਾ ਹੈ।
ਬਣੀ ਰਹੀ ਤੇ ਸਾਥ ਹਮਾਰੇ,
ਉਹਦੇ ਨਾਲ ਸਾਡੀ ਬਣੀ ਵੀ ਰਹੀ, ਕਿੰਨਾ ਚਿਰ ਅਸੀਂ ਬਾਦਸ਼ਾਹ ਜਹਾਂਗੀਰ ਦੇ ਨਾਲ ਰਹੇ ਤੇ ਕਿੰਨਾ ਚਿਰ ਉਹਦੇ ਨਾਲ ਸਾਡੀ ਮਿੱਤਰਤਾ ਹੀ ਰਹੀ ਹੈ।
ਜਿਉਂ ਕਾਲ ਚਿਰ ਨਹੀਂ ਵਿਗਾੜੇ,
ਬਹੁਤਾ ਲੰਮਾ ਸਮਾਂ ਨਹੀਂ ਲੰਘਿਆ ਤੇ ਅਸੀਂ ਉਹਦੇ ਨਾਲ ਵਿਗਾੜ ਨਹੀਂ ਕੀਤਾ, ਪਰ ਇਹ ਅੱਗੋਂ ਉਹਦੇ ਘਰ ਪੁੱਤਰ ਬਣ ਕੇ ਜੰਮਿਆ, ਇਹਨੇ ਸਾਡੇ ਨਾਲ ਵਿਗਾੜ ਕੀਤਾ ਹੈ।
ਇਹ ਖੁਦਾਏ ਕੋ ਜਾਣੈ ਨਾਏ, ਬਦੋ ਰਾਜ ਕੇ ਮਦੇ ਸਮਾਏ,
ਇਹ ਖੁਦਾ ਦੇ ਭੈ ਨੂੰ ਜਾਣਦਾ ਹੀ ਨਹੀਂ ਬਾਦਸ਼ਾਹ ਸ਼ਾਹਜਹਾਨ, ਤੇ ਇਹ ਆਪਣੇ ਰਾਜ ਭਾਗ ਦੇ ਨਸ਼ੇ ਵਿਚ ਹੀ ਮਸਤ ਹੈ, ਇਹਨੂੰ ਆਪਣੇ ਰਾਜ ਭਾਗ ਦਾ ਨਸ਼ਾ ਹੈ।
ਮੈਂ ਮਿਲਾਪ ਅਮਰੂ ਮਨ ਆਵੇ,
ਸਾਡਾ ਨੀ ਇਹਦੇ ਨਾਲ ਮਿਲਾਪ, ਜਿਹੜਾ ਰੱਬ ਦਾ ਡਰ ਨੀ ਮੰਨਦਾ ਉਹ ਜੇ ਬੰਦੇ ਨਾਲ ਸਾਡਾ ਕੋਈ ਮਿਲਾਪ ਨਹੀਂ।
ਇਸ ਚ ਬਾਜ ਨਾ ਪਲਟਾ ਪਾਵੇ,
ਜੇ ਅਸੀਂ ਬਾਜ ਮੋੜ ਦਿੱਤਾ ਤੇ ਸਾਡਾ ਬਦਲਾ ਕਿਵੇਂ ਪੂਰਾ ਹੋਵੇਗਾ? ਅਸੀਂ ਤਾਂ ਬਦਲਾ ਲੈਣਾ ਸੀ, ਉਹ ਬਾਜ ਅਸੀਂ ਲੈ ਲਿਆ, ਹੁਣ ਅਸੀਂ ਬਦਲਾ ਪੂਰਾ ਕਰ ਲਿਆ, ਹੁਣ ਜੇ ਬਾਜ ਮੋੜਦੇ ਆ ਤੇ ਬਦਲਾ ਕਿਵੇਂ ਹੋਵੇਗਾ?
ਯਾ ਤੇ ਅਮਰੋ ਜੰਗ ਕਰਾਰਾ, ਮਾਰੇ ਤੁਰਕ ਹਰੇ ਹੰਕਾਰਾ।
ਕਰਕੇ ਅਸੀਂ ਤਾਂ ਜੰਗ ਨੂੰ ਪਹਿਲ ਦਿਆਂਗੇ, ਕਰਾਰਾ ਜੰਗ ਕਰਾਂਗੇ, ਔਰ ਜੰਗ ਦੇ ਮੈਦਾਨ ਵਿਚ ਤੁਰਕਾਂ ਨੂੰ ਮਾਰ ਕੇ ਉਹਨਾਂ ਦਾ ਹੰਕਾਰ ਹਰਾਂਗੇ, ਉਹਨਾਂ ਦੇ ਹੰਕਾਰ ਨੂੰ ਤੋੜਾਂਗੇ।
ਪੁਰਖ ਅਕਾਲ ਪਰਮੇਸ਼ਰ ਜੋਏ, ਸਭ ਅਮਨੀ ਤੋਂ ਮਾਲਕ ਸੋਏ।
ਇਹ ਰੱਬ ਨਹੀਂ ਆ ਸ਼ਾਹਜਹਾਨ, ਇਹ ਸਾਰੇ ਸੰਸਾਰ ਦਾ, ਸਾਰੀ ਧਰਤੀ ਦਾ ਮਾਲਕ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਹੈ। ਪਰਮੇਸ਼ਰ ਇਸ ਸਾਰੀ ਧਰਤੀ ਦਾ ਮਾਲਕ ਹੈ, ਤੇ ਜਿੱਥੇ ਉਹਦੇ ਮਨ ਨੂੰ ਭਾਵੇਗਾ ਅਸੀਂ ਉਥੇ ਰਹਾਂਗੇ। ਅਸੀਂ ਤਾਂ ਅਕਾਲ ਪੁਰਖ ਨੂੰ ਆਪਣਾ ਬਾਦਸ਼ਾਹ ਮੰਨਦੇ ਹਾਂ।
ਇਸਕੇ ਕਰੇ ਇਸੀ ਮੈਂ ਭੋਗੈ ਖਾਣ ਪਾਨ ਸਭ ਲੈ,
ਉਸੇ ਦੇ ਕੀਤੇ ਉਸੇ ਦੀ ਪ੍ਰਿਥਵੀ ਚ ਰਹਿੰਦੇ ਨੇ, ਸਾਰਾ ਕੁਝ ਖਾਂਦੇ ਨੇ, ਭੋਗਦੇ ਨੇ, ਪਾਨ ਕਰਦੇ ਹਨ।
ਇਹ ਕਿਆ ਜੰਤ ਮਸ਼ਕ ਸਮਤਾ,
ਸਾਰਾ ਜੰਤ ਕੀ ਹੈ? ਇਹ ਤਾਂ ਮੱਛਰ ਦੇ ਸਮਾਨ ਹੈ, ਪਰਮਾਤਮਾ ਦੇ ਸਾਹਮਣੇ ਇੱਕ ਮੱਛਰ ਜਿੰਨੀ ਵੀ ਔਕਾਤ ਨਹੀਂ ਬਾਦਸ਼ਾਹ ਦੀ।
ਗੁਰੂ ਹੰਕਾਰ ਹੈ ਔਰ ਮਾ,
ਇਹ ਝੂਠਾ ਹੀ ਹੰਕਾਰ ਆਪਣੇ ਮਨ ਚ ਧਾਰਨ ਕਰੀ ਬੈਠਾ।
ਇਹ ਸਮ ਬੀਤੇ ਕਈ ਕਰੋੜ, ਗਿਣਤੀ ਉਹ ਜਿਨ ਕੋ
ਕਿੰਨੇ ਕਿਹਦੇ ਵਰਗੇ ਬਾਦਸ਼ਾਹ ਹੋ ਕੇ ਮਰ ਗਏ। ਪਹਿਲਾ ਬਾਦਸ਼ਾਹ ਤੇ ਨੀ ਹਿੰਦੁਸਤਾਨ ਦਾ, ਇਸ ਤੋਂ ਪਹਿਲਾਂ ਵੀ ਪਤਾ ਨੀ ਕਿੰਨੇ ਕੁ ਹੋ ਕੇ ਕਰੋੜਾਂ ਹੀ ਮਰ ਗਏ, ਜਿਹੜੇ ਕਹਿੰਦੇ ਸੀ ਸਾਡਾ ਰਾਜ ਹੈ, ਸਾਡੀ ਬਾਦਸ਼ਾਹਤ ਹੈ। ਕਹਿੰਦੇ ਜਿਨ੍ਹਾਂ ਦੀ ਗਿਣਤੀ ਨੀ ਕੀਤੀ ਜਾ ਸਕਦੀ ਵੀ ਕਿੰਨੇ ਕੁ ਹੋਏ ਤੇ ਕਿੰਨੇ ਕੁ ਮਰ ਗਏ।
ਇੱਥੇ ਮੈਂ ਤੋਂ ਕਹਾ ਮੈਂ ਭੂਪਤ, ਅੰਤ ਤੋਂ ਨਾਂਗੇ ਹੀ ਪਾਏ ਪਦਾਰੇ। ਸ਼੍ਰੀ ਨਾਨਕ ਦੀਨੋ ਇਨ ਰਾਜ, ਜਿਸ ਕਰ ਇਹ ਤੋਂ ਵਧਿਓ ਸਮਾਜ।
ਇਹਨਾਂ ਨੂੰ ਰਾਜ ਦਿੱਤਾ ਸੀ ਗੁਰੂ ਨਾਨਕ ਸਾਹਿਬ ਨੇ, ਉਹਨਾਂ ਦੇ ਦਿੱਤੇ ਹੋਏ ਰਾਜ ਪ੍ਰਤਾਪ ਦਾ ਵਾਧਾ ਹੋਇਆ। ਗੁਰੂ ਨਾਨਕ ਸਾਹਿਬ ਨੇ ਜਿਹੜਾ ਰਾਜ ਦਿੱਤਾ ਸੀ ਉਹੀ ਇਹਨਾਂ ਦਾ ਵਧਿਆ ਹੈ।
ਗੁਰ ਘਰ ਸੋ ਜੇ ਅਵਗਿਆ ਕਹੇ,
ਇਹ ਗੁਰੂ ਘਰ ਦੀ ਅਵਗਿਆ ਕਰਨਗੇ, ਗੁਰੂ ਘਰ ਦਾ ਨਿਰਾਦਰ ਕਰਨਗੇ।
ਸਨੇ ਸਨੇ ਸਭ ਛੀਨ ਜੁਲੈ,
ਹੌਲੇ ਹੌਲੇ ਕਰਕੇ ਅਸੀਂ ਸਾਰਾ ਕੁਝ ਖੋ ਵੀ ਲਵਾਂਗੇ, ਜੇ ਦੇ ਸਕਦੇ ਹਾਂ ਤੇ ਖੋਣ ਦੀ ਸਮਰੱਥਾ ਵੀ ਰੱਖਦੇ ਹਾਂ।
ਨਿਜ ਸਿੱਕਣ ਕੋ ਸਹਿਤ ਸਮਾਜ, ਦੇ ਸਭ ਅਮਨੀ ਕੋ ਰਾਜ।
ਇਹਨਾਂ ਕੋਲੋਂ ਖੋ ਕੇ ਹੌਲੇ ਹੌਲੇ ਸਾਰਾ ਰਾਜ ਭਾਗ ਅਸੀਂ ਆਪਣੇ ਸਿੱਖਾਂ ਨੂੰ ਬਖਸ਼ਾਂਗੇ, ਜਿਹੜੇ ਸਾਡੇ ਸੇਵਕ ਨੇ ਉਹਨਾਂ ਨੂੰ ਅਸੀਂ ਰਾਜ ਭਾਗ ਬਖਸ਼ਾਂਗੇ, ਉਹਨਾਂ ਨੂੰ ਸਾਜੋ ਸਮਾਜ ਬਖਸ਼ ਕੇ ਬਾਦਸ਼ਾਹ ਬਣਾਵਾਂਗੇ।
ਜਿਸ ਜਲ ਤੇ ਪੰਕਜ ਨੇ ਵਿਜੈ, ਤਿਸ ਬਹੀਨ ਹੋਏ ਜਰ ਮਰ ਜੈ।
ਯਾਦ ਰੱਖਿਓ, ਜਿਹੜੇ ਪਾਣੀ ਤੋਂ ਕਮਲ ਦਾ ਫੁੱਲ ਪੈਦਾ ਹੁੰਦਾ ਹੈ, ਜੇ ਉਹ ਪਾਣੀ ਸੁੱਕ ਜਾਏ ਤੇ ਕਮਲ ਦਾ ਫੁੱਲ ਵੀ ਸੁੱਕ ਸੜ ਜਾਂਦਾ ਹੈ। ਜਿਹਦਾ ਦਿੱਤਾ ਰਾਜ ਇਹ ਭੋਗ ਰਹੇ ਨੇ, ਜੇ ਉਹੀ ਚਾਹਣ ਤੇ ਉਹ ਰਾਜ ਖੋ ਵੀ ਸਕਦੇ ਹਨ।
ਗੁਰ ਸੇਵਾ ਤੇ ਇਨ ਕੋ ਪ੍ਰਾਪਤ, ਸੋਨੇ ਰਹੇ ਪਰੇ ਇਨ ਆਪਤ।
ਗੁਰੂ ਦੀ ਸੇਵਾ ਕਰਕੇ ਦੇ ਵਡੇਰਿਆਂ ਨੂੰ ਰਾਜ ਮਿਲਿਆ ਸੀ, ਤੇ ਹੁਣ ਉਹ ਇਹਨਾਂ ਦੇ ਕੋਲ ਬਹੁਤਾ ਲੰਮਾ ਸਮਾਂ ਨਹੀਂ ਰਹਿਣਾ, ਹੁਣ ਇਹਨਾਂ ਤੇ ਆਪਤ ਆ ਕੇ ਪੈ ਚੁੱਕੀ ਹੈ।
ਕਰ ਕੂਰੇ ਇਨ ਕੋ ਸਭ ਰੀਤ,
ਸਰਬ ਰੀਤੀਆਂ ਨਾਲ ਇਹਨਾਂ ਨੂੰ ਝੂਠੇ ਸਾਬਤ ਕਰਕੇ।
ਰਾਜ ਪ੍ਰਤਾਪ ਜਾਏ ਸਭ ਬੀਤ,
ਇਹਨਾਂ ਦਾ ਰਾਜ ਪ੍ਰਤਾਪ ਖੋਵਾਂਗੇ, ਇਹਨਾਂ ਦਾ ਰਾਜ ਪ੍ਰਤਾਪ ਸਭ ਕੁਝ ਬੀਤ ਜਾਏਗਾ।
ਛੋੜ ਬਾਜ ਕੀ ਬਾਤ ਪਲਾਵੋ, ਜਾਏ ਸ਼ਾਹ ਆਪਣੇ ਸਮਝਾਵੋ।
ਜਾਓ ਛੱਡੋ ਬਾਜ ਦੀਆਂ ਗੱਲਾਂ ਨਾ ਕਰੋ ਸਾਡੇ ਕੋਲ, ਜਾ ਕੇ ਆਪਣੇ ਬਾਦਸ਼ਾਹ ਨੂੰ ਮਤ ਦਿਓ, ਉਹਨੂੰ ਜਾ ਕੇ ਸਮਝਾਓ, ਉਹਨੂੰ ਕੋਈ ਅਕਲ ਦਿਓ।
ਨਾ ਤਰ ਜਾਣ ਲਿਓ ਵਿੱਚ ਜੀ ਕੇ, ਕਰ ਸੰਗਰਾਮ ਹੱਥੇ ਸਭ ਨੀਕੇ।
ਨਹੀਂ ਤਾਂ ਆਪਣੇ ਮਨ ਚ ਗੱਲ ਜਾਣ ਲਓ ਕਿ ਜੰਗ ਦੇ ਮੈਦਾਨ ਚ ਸੰਗਰਾਮ ਕਰਕੇ, ਜੰਗ ਕਰਕੇ ਅਸੀਂ ਸਭ ਨੂੰ ਮਾਰਨ ਦੀ ਸਮਰੱਥਾ ਰੱਖਦੇ ਹਾਂ।
ਜਿਵੇਂ ਆਗੇ ਮਾਰੇ ਪਰੇ, ਜਿਸਕੇ ਜ਼ੋਰ ਸ਼ਾਹ ਮਦ ਭਰੇ।
ਪਹਿਲਾਂ ਅੱਗੇ ਮਾਰੇ ਪਏ ਨੇ ਨਾ, ਹਜ਼ਾਰਾਂ ਬਰੇ ਪਏ ਸੀ ਤੁਰਕ ਮਹਾਰਾਜ, ਕਹਿੰਦੇ ਆਹ ਵੇਖ ਦੂਤ ਮੁਗਲਿਸ ਖਾਨ ਨੂੰ ਕਹਿ ਦੇ ਵਜਾ ਕੇ, ਜਿਵੇਂ ਇਹ ਅੱਗੇ ਮਾਰੇ ਪਏ ਨੇ ਜਿਨ੍ਹਾਂ ਦੇ ਜ਼ੋਰ ਕਰਕੇ ਬੜਾ ਹੰਕਾਰ ਕਰਦਾ ਬਾਦਸ਼ਾਹ, ਜਿਹੜੇ ਬਾਕੀ ਰਹਿੰਦੇ ਨੇ ਉਹਨਾਂ ਨੂੰ ਵੀ ਮਾਰ ਗਰਾਵਾਂਗੇ।
ਸ਼ਿਮਲਾ ਕੋ ਤੁਰਕਨ ਕੋ ਹਾਲ, ਮਾਰੋ ਕਰਕੇ ਜੰਗ ਕਰਾਲ।
ਲੱਖਾਂ ਤੁਰਕਾਂ ਦਾ ਇਹੀ ਹਾਲ ਕਰਕੇ ਕਰਾਲ ਭਿਆਨਕ ਜੰਗ ਕਰਕੇ ਅਸੀਂ ਉਹਨਾਂ ਨੂੰ ਮਾਰ ਮੁਕਾਵਾਂਗੇ।
ਕਾਇਰ ਹੋਏ ਸੁਧਰ ਪੈ ਭਾਖੇ, ਹਮਸੋ ਸਦਾ ਯੁੱਧ ਅਮਲਾਕੇ।
ਉਹ ਕਾਇਰ ਹੁੰਦਾ ਜਿਹੜਾ ਡਰੋ ਡਰਾਕੜਾਂ ਵਾਲੀਆਂ ਗੱਲਾਂ ਕਰਦਾ ਹੈ, ਜਿਹੜਾ ਡਰਾਕੜਾਂ ਵਾਲੀ ਗੱਲ ਕਰਦਾ ਉਹ ਕਾਇਰ ਹੈ। ਅਸੀਂ ਤਾਂ ਸਦਾ ਯੁੱਧ ਦੀ ਅਭਿਲਾਖਾ ਰੱਖਦੇ ਹਾਂ, ਜੰਗ ਦੀ ਅਭਿਲਾਖਾ ਰੱਖਦੇ ਹਾਂ।
ਚਿੱਤ ਕੋ ਕਿਰਤੇ ਕਰੇ ਪ੍ਰਤੀਖਣ ਧਾਮੋ, ਅਬ ਇਹ ਮਚਿਓ ਮਾ ਸੰਗਰਾਮੋ।
ਅਸੀਂ ਬੜੇ ਲੰਮੇ ਸਮੇਂ ਤੋਂ ਘਰ ਚ ਉਡੀਕ ਕਰ ਰਹੇ ਸੀ ਵੀ ਕਦੋਂ ਜੰਗ ਹੋਵੇਗਾ, ਕਦੋਂ ਜੰਗ ਹੋਵੇਗਾ। ਅੱਜ ਇਹ ਸਮਾਂ ਬਣਿਆ ਤੇ ਸਾਨੂੰ ਜੰਗ ਕਰਨ ਦਾ ਮੌਕਾ ਮਿਲਿਆ, ਅੱਜ ਇਹ ਸੰਗਰਾਮ ਮਚਿਆ ਹੈ।
ਬਹੁਤ ਅਨੇਕੋ ਕਹਾ ਬਤਾਵੇ,
ਬਹੁਤੀ ਸੈਨਾ ਦੇ ਹੋਣ ਦਾ ਡਰਾਵਾ ਤੂੰ ਕੀ ਦੱਸਦਾ ਹੈ।
ਜਿਤ ਬ੍ਰਿੰਦ ਬਿਲੰਦ ਬਣਾਵੇ,
ਕਹੇ ਵੀ ਬਹੁਤ ਸਾਰੀ ਫੌਜ ਹੈ ਬਾਦਸ਼ਾਹ ਕੋਲ, ਉਹਦਾ ਡਰ ਸਾਨੂੰ ਕਾਹਦਾ ਦਿੰਦਾ। ਲੱਕੜਾਂ ਜਿੰਨੀਆਂ ਮਰਜ਼ੀ ਹੋਣ, ਅੱਗ ਦੀ ਕੋਈ ਚਿੰਗਾਰੀ ਕਾਫੀ ਹੈ ਉਹਨਾਂ ਲੱਕੜਾਂ ਨੂੰ ਸਾੜਨ ਵਾਸਤੇ। ਫੌਜ ਜਿੰਨੀ ਮਰਜ਼ੀ ਹੋਵੇ ਬਾਦਸ਼ਾਹ ਦੀ, ਉਹਨੂੰ ਖਤਮ ਕਰਨ ਵਾਸਤੇ ਮੈਂ ਕੱਲਾ ਹੀ ਸਮਰੱਥ ਹਾਂ।
ਅਗਨ ਸਮਾਨ ਜਾਨ ਲਿਓ ਮੋਏ, ਲਗੇ ਛਿਣਕ ਪਸਮੀ ਸਭ ਹੋਏ।
ਲੱਕੜਾਂ ਦਾ ਵੱਡਾ ਸਾਰਾ ਢੇਰ ਹੋਵੇ, ਅੱਗ ਚਾਹੀਦੀ ਹੈ, ਸਾੜ ਕੇ ਸਵਾਹ ਕਰ ਦਿੰਦੀ ਹੈ। ਫੌਜ ਜਿੰਨੀ ਮਰਜ਼ੀ ਹੈ ਤੁਰਕਾਂ ਦੇ, ਮੈਨੂੰ ਅੱਗ ਦੇ ਸਮਾਨ ਜਾਣ ਲੈ ਤੇ ਉਹਨਾਂ ਨੂੰ ਲੱਕੜਾਂ ਦੇ ਸਮਾਨ ਜਾਣ ਲੈ। ਜਦੋਂ ਮੈਂ ਲੱਗਾਂਗਾ ਅਗਨੀ ਦੇ ਸਮਾਨ, ਤੇ ਉਸ ਵੱਡੀ ਤੋਂ ਵੱਡੀ ਫੌਜ ਨੂੰ ਸਾੜ ਕੇ ਭਸਮ ਕਰ ਦਿਆਂਗੇ, ਸਵਾਹ ਕਰਕੇ ਰੱਖ ਦਿਆਂਗੇ।
ਅਜੋ ਸਮਝ ਕਰ ਜਾਓ ਪਲਾਏ,
ਹਾਲੇ ਵੀ ਸਮਝ ਜਾਓ, ਜੰਗ ਦਾ ਮੈਦਾਨ ਛੱਡ ਕੇ ਦੌੜ ਕੇ ਨੱਠ ਜਾਓ।
ਨਹੀਂ ਤਾਂ ਮਰੋ ਯੁੱਧ ਮੈਂ ਆਏ,
ਨਹੀਂ ਤਾਂ ਜੰਗ ਦੇ ਮੈਦਾਨ ਚ ਮੁਖਲਿਸ ਖਾਂ ਤੂੰ ਵੀ ਮਾਰਿਆ ਜਾਏਗਾ, ਜੇ ਤੇਰੇ ਸਾਥੀ ਮਾਰੇ ਗਏ ਨੇ, ਨਹੀਂ ਤਾਂ ਤੂੰ ਵੀ ਮਾਰਿਆ ਜਾਏਗਾ।
ਲਾਪੁਰ ਲਗ ਕਾਤ ਤੇ ਹਮ ਜੈ ਹੈ,
ਵੱਢਣ ਤੇ ਆ ਗਏ ਨਾ ਮਹਾਰਾਜ ਜੀ, ਕਹਿੰਦੇ ਇੱਥੋਂ ਵੱਢਣਾ ਸ਼ੁਰੂ ਕਰਾਂਗੇ ਅੰਮ੍ਰਿਤਸਰ ਸਾਹਿਬ ਤੋਂ ਤੇ ਲਾਹੌਰ ਤੱਕ ਵੱਢਦੇ ਹੀ ਚਲੇ ਜਾਵਾਂਗੇ, ਜਿੰਨੀ ਮਰਜ਼ੀ ਫੌਜ ਆ ਜਾਏ ਰਸਤੇ ਚ ਵੱਢਦੇ ਹੀ ਚਲੇ ਜਾਵਾਂਗੇ।
ਸਮੁਖ ਭਏ ਨਾ ਬਾਚਨ ਪੈ,
ਜਿਹੜਾ ਸਾਹਮਣੇ ਆ ਗਿਆ ਉਸ ਜੰਗ ਦੇ ਮੈਦਾਨ ਚ ਬਚੇਗਾ ਨਹੀਂ, ਇਹ ਅਸੀਂ ਪ੍ਰਣ ਕਰਦੇ ਹਾਂ।
ਕੁੱਪੇ ਵੀਰ ਕਿਮ ਤਿਆਗੈ ਨਾਏ,
ਜਿੰਨਾ ਮਰਜ਼ੀ ਕੋਈ ਕੁੱਪਿਆ ਯੋਧਾ ਵੀਰ ਆ ਜਾਏ ਸਾਡੇ ਸਾਹਮਣੇ, ਅਸੀਂ ਉਹਨੂੰ ਤਿਆਗਾਂਗੇ ਨੀ, ਜੰਗ ਦੇ ਮੈਦਾਨ ਚ ਮਾਰ ਮੁਕਾਵਾਂਗੇ।
ਨਿਸ਼ਚੇ ਲਖੋ ਆਪਣੇ ਮਨ ਮਾਏ,
ਨਿਸ਼ਚੇ ਆਪਣੇ ਮਨ ਚ ਜਾਣ ਲਓ ਇਹ ਗੱਲ, ਅਸੀਂ ਜੰਗ ਦੇ ਮੈਦਾਨ ਚੋ ਪਿੱਛੇ ਹਟਣ ਵਾਲਿਆਂ ਚੋ ਨਹੀਂ।
ਸੁਣ ਪਾਓ ਦੋਤ ਜਾਏ ਸਮਝਾਵੋ, ਕਿਉਂ ਨਾ ਹੱਕ ਨਿਜ ਪ੍ਰਾਨ ਗਵਾਵੋ।
ਦੂਤ ਸੁਣ, ਜਾ ਕੇ ਮੁਖਲਿਸ ਖਾਨ ਨੂੰ ਸਮਝਾ ਦੇ, ਕਿਉਂ ਆਪਣੇ ਪ੍ਰਾਣ ਗਵਾਉਂਦਾ ਹੈ, ਕਿਉਂ ਆਪਣੀ ਦੁਸ਼ਮਣ ਆਪਣੀ ਜਿੰਦ ਦਾ ਦੁਸ਼ਮਣ ਬਣਿਆ ਹੋਇਆ। ਚਲਾ ਜੇ, ਹਾਲੇ ਵੀ ਅਸੀਂ ਨੂੰ ਬਖਸ਼ਿਆ, ਉਹ ਵਾਪਸ ਚਲਾ ਜਾਏ, ਨਹੀਂ ਤਾਂ ਕਿਉਂ ਆਪਣੇ ਦੁਸ਼ਮਣ ਪ੍ਰਾਣ ਦਾ ਬਣਿਆ ਹੋਇਆ ਹੈ।
ਕਹੋ ਜਾ ਸ਼ਾਸੋ ਪਲਟੇ ਬਾਜ, ਗੁਰਨੇ ਗਯੋ ਤੁਮਾਰੋ ਬਾਦ।
ਜਾ ਕੇ ਬਾਦਸ਼ਾਹ ਨੂੰ, ਜਿਹੜੇ ਬਾਦਸ਼ਾਹ ਦਾ ਪ੍ਰਤਾਪ ਤੁਸੀਂ ਦੱਸਦੇ ਹੋ ਨਾ, ਜਿਹਦੇ ਅੱਗੇ ਕੋਈ ਨੀ ਬੋਲਿਆ ਉਹਦੇ ਅੱਗੇ ਮੈਂ ਬੋਲਦਾ ਹਾਂ, ਕਹਿ ਦਿਓ ਜਾ ਕੇ ਆਪਣੇ ਬਾਦਸ਼ਾਹ ਨੂੰ ਗੁਰੂ ਬਦਲੇ ਬਾਜ ਹੈ, ਉਹਨੇ ਤੁਹਾਡਾ ਬਾਜ ਆਪਣੇ ਘੋੜਾ ਖੋਣ ਦੇ ਬਦਲੇ ਖੋਇਆ, ਤੂੰ ਜੋ ਕਰ ਸਕਦਾ ਕਰ ਲੈ।
ਸੁਨੇ ਕੋਪ ਗੁਰ ਕੇ ਬਚ ਸੁਨੇ,
ਜਦੋਂ ਸਤਿਗੁਰਾਂ ਨੇ ਬੀਰ ਰਸ ਵਿੱਚ ਆ ਕੇ ਬਚਨ ਦੂਤ ਨੂੰ ਕਹੇ,
ਦੂਸ਼ਣ ਦੂਤ ਭਇਓ ਨੈ ਭਨੇ।
ਦੂਤ ਚੁੱਪ ਕਰ ਗਿਆ, ਕਹਿੰਦਾ ਵੀ ਹੁਣ ਕੰਮ ਗਰਮਾ ਗਰਮੀ ਵਾਲਾ ਹੋ ਗਿਆ, ਕਿਤੇ ਜੇ ਮੈਂ ਬੋਲਿਆ ਕਿਤੇ ਹੋਰ ਹੀ ਗੱਲ ਨਾ ਹੋ ਜਾਏ। ਕਹਿੰਦੇ ਚੁੱਪ ਕਰ ਗਿਆ ਦੂਤ,
ਨਹੀਂ ਯੁੱਧ ਤੇ ਗੁਰੂ ਮਿਟੰਤਾ,
ਕਿਹਾ ਵੀ ਗੁਰੂ ਯੁੱਧ ਤੋਂ ਮਿਟਣ ਵਾਲਾ ਨਹੀਂ, ਗੁਰੂ ਯੁੱਧ ਤੋਂ ਪਿੱਛੇ ਹਟਣ ਵਾਲਾ ਨਹੀਂ।
ਜੇ ਮਰੇ ਸਮਝਿਓ ਨਾ ਕਦੰਤਾ,
ਮਰ ਵੀ ਗਏ ਨੇ ਫਿਰ ਵੀ ਇਹ ਕਦੇ ਨੀ ਸਮਝ ਸਕਦੇ।
ਗਮਨਿਓ ਜਿਸ ਤਲ ਮੁਗਲ ਸਖਾਨ, ਸਕਲ ਹਕੀਕਤ ਕੀ ਨ ਬਖਾਨ।
ਵਾਪਸ ਗਿਆ ਦੂਤ ਉਸ ਜਗ੍ਹਾ ਤੇ ਜਿੱਥੇ ਮੁਖਲਸ ਖਾਨ ਖੜਿਆ ਸੀ। ਮੁਖਲਸ ਖਾਨ ਕੋਲ ਜਾ ਕੇ ਇਹਨੇ ਸਾਰੀ ਹਕੀਕਤ ਦੱਸੀ, ਜਿਵੇਂ ਗੁਰੂ ਸਾਹਿਬ ਨੇ ਜਵਾਬ ਦਿੱਤਾ ਉਹ ਸਾਰਾ ਜਵਾਬ ਇਹਨੇ ਮੁਖਲਸ ਖਾਨ ਨੂੰ ਸੁਣਾਇਆ।
ਬਾਜ ਨਾ ਦੇਤ ਗੁਰੂ ਨੇ ਡਰੇ।
ਲਗਾ ਨਵਾਬ ਸਾਹਿਬ ਮੁਖਲਸ ਖਾਨ ਜੀ, ਗੁਰੂ ਜੀ ਨਾ ਤਾਂ ਬਾਜ ਦਿੰਦੇ ਨੇ ਤੇ ਨਾ ਹੀ ਉਹ ਜੰਗ ਛੱਡਦੇ ਨੇ।
ਜਿੱਤੋ ਆਏ ਲਸ਼ਕਰ ਤੋਂ ਲੜਨਾ।
ਕਹਿੰਦਾ ਜੱਡਾ ਵੱਡਾ ਮਰਜ਼ੀ ਲਸ਼ਕਰ ਆ ਜੇ, ਅਸੀਂ ਲੜਨ ਨੂੰ ਤਿਆਰ ਬੈਠੇ ਹਾਂ।
ਬੜੋ ਹੌਸਲਾ ਜਿਨ ਕੋ ਜੰਗ।
ਉਹਨਾਂ ਦਾ ਬੜਾ ਵੱਡਾ ਬੁਲਾਉਂਦਾ ਹੌਸਲਾ ਜੰਗ ਦੇ ਵਿੱਚ ਲੜਨ ਵਾਲਾ।
ਮਰਨ ਮਰਨ ਵੀਰਾ ਸੰਗ।
ਉਹਨਾਂ ਮਾਰਨਾ ਮਰਨਾ ਚਾਹੁੰਦੇ, ਵੀਰ ਰਸ ਦੇ ਵਿੱਚ ਪੂਰੇ ਭਿੱਜੇ ਹੋਏ ਨੇ।
ਜਿਉਂ ਗੁਰ ਕਹੀ ਸੋ ਸਕਲ ਸੁਨਾਏ, ਦਈ ਸ਼ਾਹ ਕੋ ਗੁਰੂ ਵੱਡੇ ਆਏ।
ਕੱਲੀ ਕੱਲੀ ਗੱਲ ਉਸੇ ਤਰ੍ਹਾਂ ਸੁਣਾਈ ਜਿਵੇਂ ਸਤਿਗੁਰਾਂ ਨੇ ਕਹੀ ਸੀ। ਇਹਨੇ ਦੱਸਿਆ, ਕਹਿਣ ਲੱਗਾ ਗੁਰੂ ਜੀ ਕਹਿੰਦੇ ਨੇ ਕਿ ਬਾਦਸ਼ਾਹ ਨੂੰ ਜਿਹੜੀ ਵਡਿਆਈ ਮਿਲੀ ਹੈ ਨਾ, ਇਹ ਬਾਦਸ਼ਾਹਤ ਦੇ ਇਹ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ।
ਕਰੇ ਅਵਗਿਆ ਲੈ ਛੀਨ।
ਜੇ ਉਹ ਅਵਗਿਆ ਕਰੇਗਾ ਗੁਰੂ ਘਰ ਦੀ, ਤੇ ਉਹਦੇ ਕੋਲੋਂ ਇਹ ਬਾਦਸ਼ਾਹੀ ਅਸੀਂ ਖੋ ਲਵਾਂਗੇ।
ਬੋਲਤ ਬਿਨ ਤਰਾਸ ਪਰਵੀਨ।
ਇੱਦਾਂ ਬੋਲਦੇ ਨੇ ਡਰ ਤੋਂ ਬਿਨਾਂ, ਉਹ ਤਾਂ ਬਾਦਸ਼ਾਹੀ ਵੀ ਖੋਣਾ ਚਾਹੁੰਦੇ। ਤੂੰ ਕੱਲੇ ਬਾਜ ਦੀ ਗੱਲ ਕਰਦਾ, ਉਹ ਤਾਂ ਤਾਜ ਦੇ ਵੀ ਦਾਅਵੇਦਾਰ ਬਣੇ ਹੋਏ ਨੇ।
ਮੁਗਲਸ ਖਾਨ ਸੁਣਿਓ ਉਰ ਡਰੇ, ਮੇਰੇ ਪ੍ਰਾਨ ਗੁਰੂ ਅਬ ਹਰੈ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੁਗਲਸ ਖਾਨ ਨੇ ਜਦੋਂ ਸੁਣੀਆਂ ਗੱਲਾਂ ਸੁਣ ਕੇ ਡਰ ਗਿਆ, ਭੈ ਭੀਤ ਹੋ ਗਿਆ। ਕਹਿੰਦਾ ਲੱਗਦਾ ਹੁਣ ਗੁਰੂ ਮੈਨੂੰ ਮਾਰੇ ਬਿਨਾਂ ਸਾਹ ਨਹੀਂ ਲਏਗਾ, ਇਹ ਤਾਂ ਹੁਣ ਮਾਰ ਕੇ ਹੀ ਰਹੇਗਾ, ਮੈਨੂੰ ਮੇਰੇ ਪ੍ਰਾਣਾ ਦਾ ਦੁਸ਼ਮਣ ਬਣਿਆ ਹੋਇਆ।
ਸੈਨਾ ਕੇ ਸਰਦਾਰ ਸਿੰਗਾਰੇ।
ਮੇਰੀ ਸੈਨਾ ਦੇ ਜਿੰਨੇ ਵੱਡੇ ਵੱਡੇ ਸਿਪਾਹ ਸਲਾਰ ਸਰਦਾਰ ਸਨ, ਸਾਰੇ ਮਾਰ ਦਿੱਤੇ ਨੇ।
ਸਨ ਮੁਖ ਗਏ ਸਰਬ ਗੁਰ ਮਾਰੇ।
ਜਿਹੜਾ ਵੀ ਸਾਹਮਣੇ ਗਿਆ ਗੁਰੂ ਨੇ ਉਹਨੂੰ ਜਿਉਂਦਾ ਨਹੀਂ ਆਉਣ ਦਿੱਤਾ, ਉਹਨੂੰ ਮਾਰ ਮੁਕਾਇਆ ਹੈ।
ਤੀਰਨ ਕੀ ਤਾਰੀਫ ਪਤ ਕਰਤੇ।
ਗੁਰੂ ਦੇ ਚੱਲਦੇ ਤੀਰਾਂ ਦੀ ਤਾਰੀਫ ਮੇਰੇ ਸੂਰਮੇ ਆ ਕੇ ਕਰਦੇ ਨੇ, ਮੇਰੇ ਭਾਟਾ ਆ ਕੇ ਉਹਦੇ ਤੀਰਾਂ ਦੀ ਤਾਰੀਫ ਕਰਦੇ ਨੇ।
ਟੁੱਟੇ ਅਨੇਕਾਂ ਮਰਤੇ।
ਕਹਿੰਦੇ ਨੇ ਜਦੋਂ ਇੱਕੋ ਤੀਰ ਚੱਲਦਾ ਤੇ ਇੱਕੋ ਤੀਰ ਨਾਲ ਅਨੇਕਾਂ ਮਾਰੇ ਜਾਂਦੇ ਹਨ।
ਮੁਝ ਕੋ ਕਿਮ ਤਿਆਗਨ ਕਰੇ।
ਉਹ ਭਲਾ ਮੈਨੂੰ ਛੱਡਣਗੇ ਜੇ ਮੈਂ ਸਾਹਮਣੇ ਗਿਆ, ਜੇ ਮੇਰੇ ਸੂਰਮੇ ਜਰਨੈਲ ਨਹੀਂ ਛੱਡੇ ਤੇ ਉਹ ਮੈਨੂੰ ਕਿੱਥੇ ਛੱਡਣਗੇ।
ਦਲ ਸਰਦਾਰ ਜਾਣ ਕਰ ਹਰੇ।
ਉਹ ਮੈਨੂੰ ਦਲ ਦਾ ਸਰਦਾਰ ਜਾਣ ਕੇ ਮੇਰੇ ਪ੍ਰਾਣ ਜ਼ਰੂਰ ਹਰਨਗੇ।
ਬਿਨਾ ਲੜੇ ਤੇ ਜੇ ਹੱਥ ਜਾਓ, ਸ਼ਾਓ ਸੰਗ ਕਿਆ ਬਾਕ ਅਲਾਵੋ।
ਦੂਜੇ ਪਾਸੇ ਕਸੂਤੀ ਗੱਲ ਇਹ ਬਣੀ ਹੈ ਵੀ ਜੇ ਮੈਂ ਬਿਨਾ ਲੜਿਆ ਵਾਪਸ ਮੁੜ ਕੇ ਜਾਣਾ ਤੇ ਬਾਦਸ਼ਾਹ ਨੂੰ ਕੀ ਜਵਾਬ ਦੇਵਾਂਗਾ, ਜੇ ਲੜਦਾ ਤੇ ਮਾਰਿਆ ਜਾਵਾਂਗਾ ਇਹ ਤਾਂ ਪੱਕਾ ਹੋ ਗਿਆ, ਪਰ ਜੇ ਲੜਨ ਤੋਂ ਬਿਨਾਂ ਵਾਪਸ ਮੁੜਦਾ ਤੇ ਬਾਦਸ਼ਾਹ ਨੂੰ ਕੀ ਜਵਾਬ ਦਿਆਂਗਾ, ਬਾਦਸ਼ਾਹ ਨੂੰ ਜਾ ਕੇ ਕੀ ਕਹਾਂਗਾ।
ਕਾਇਰ ਲਖੈ ਨਾ ਦੇ ਵਡਿਆਈ।
ਮੈਨੂੰ ਕਾਇਰ ਜਾਣੇਗਾ, ਗੀਦੀ ਜਾਣ ਕੇ ਮੈਨੂੰ ਵਡਿਆਈ ਨਹੀਂ ਦੇਵੇਗਾ।
ਬਿਨ ਮਾਰੇ ਤਬ ਵੀ ਮਰ ਜਾਈ।
ਉੱਥੇ ਵੀ ਫਿਰ ਬਿਨਾਂ ਮਾਰਿਆ ਮਰਨ ਵਾਲੀ ਗੱਲ ਹੀ ਹੋਏਗੀ ਨਾ। ਜਦੋਂ ਬੰਦੇ ਕਿਸੇ ਬੰਦੇ ਦਾ ਨਿਰਾਦਰ ਹੋਵੇ, ਬੇਗਤੀ ਹੋਵੇ, ਲਾਹਨਤਾਂ ਪਾਈਆਂ ਜਾਣ ਵੀ ਤੂੰ ਕਾਇਰ ਹੈ, ਉਥੇ ਤਾਂ ਫਿਰ ਮਰਨਾ ਹੋ ਹੀ ਗਿਆ ਨਾ ਸੂਰਮੇ ਦਾ। ਉਹ ਤਾਂ ਫਿਰ ਬਿਨਾਂ ਮਾਰੇ ਹੀ ਮਾਰਿਆ ਗਿਆ।
ਲਸ਼ਕਰ ਗੀਦੀ ਮੁਝ ਜਾਣੈ।
ਸਾਰਾ ਲਸ਼ਕਰ ਬਾਦਸ਼ਾਹ ਦਾ ਮੈਨੂੰ ਗੀਦੀ ਜਾਣੇਗਾ, ਸਾਰੀ ਜ਼ਿੰਦਗੀ ਮੇਰੇ ਮੱਥੇ ਤੇ ਕਲੰਕ ਰਹੇਗਾ।
ਸਕਲ ਵੀਰ ਅਪਵਾਦ ਬਖਾਨੈ।
ਜਿੰਨੇ ਵੱਡੇ ਵੱਡੇ ਵੀਰ ਯੋਧੇ ਨੇ ਉਹ ਸਭ ਮੇਰਾ ਅਪਵਾਦ ਕਰਨਗੇ, ਮੇਰਾ ਨਿਰਾਦਰ ਕਰਨਗੇ।
ਹੋਨੀ ਹੋਏ ਸੋ ਹੋਏ, ਲੜਬੇ ਉਚਿਤ ਮੈਂ ਕੋ ਜੋ
ਹੋਣੀ ਆ ਹੋ ਜਾਏ। ਹੁਣ ਜੰਗ ਦੇ ਮੈਦਾਨ ਵਿਚ ਲੜਨਾ ਹੀ ਮੇਰੇ ਵਾਸਤੇ ਉਚਿਤ ਹੈ। ਹੁਣ ਪਿੱਛੇ ਹਟ ਕੇ ਜਾਵਾਂਗਾ, ਉੱਥੇ ਤਾਂ ਬਿਨਾਂ ਮਾਰਿਆ ਮਾਰਿਆ ਜਾਵਾਂਗਾ, ਲੋਕ ਕਾਇਰ ਕਹਿਣਗੇ, ਗੀਦੀ ਕਹਿਣਗੇ, ਬਾਦਸ਼ਾਹ ਨੂੰ ਕੀ ਕਹਾਂਗਾ, ਕਿੱਥੇ ਮੂੰਹ ਲੈ ਕੇ ਕਿਸ ਸਭਾ ਚ ਬੈਠਾਂਗਾ। ਇਸ ਕਰਕੇ ਲੜਨਾ ਹੀ ਹੁਣ ਮੇਰੇ ਵਾਸਤੇ ਹੋਣੀ ਹੈ।
ਇਹ ਵਿਚਾਰਤ ਘੜੀ ਬਿਤਾਈ।
ਏਦਾਂ ਵਿਚਾਰ ਕਰਕੇ ਮੁਖਲਸ ਖਾਨ ਨੇ ਘੜੀ ਬਤੀਤ ਕੀਤੀ।
ਆਏ ਸਭ ਸਾਥ ਅਲਾਏ।
ਫਿਰ ਇਹਨੇ ਆਪਣੇ ਸਾਥੀਆਂ ਨੂੰ ਆਗਿਆ ਦਿੱਤੀ, ਬੋਲਿਆ
ਜਦੋਂ ਤੁਰੰਗ ਬਿਲਮ ਨੈ ਕੀਜੈ, ਸਭ ਤੋਂ ਸੁਣ ਚੋਬਨ ਹਨ ਦੀ ਜੈ।
ਕਹਿਣ ਲੱਗਾ ਘੋੜਿਆਂ ਤੇ ਸਵਾਰ ਹੋਵੋ ਬਿਨਾਂ ਦੇਰੀ ਤੋਂ, ਭੌਂਸਿਆਂ ਤੇ ਨਗਾਰਿਆਂ ਤੇ ਚੋਭਾ ਮਾਰੋ, ਹੁਣ ਮੈਂ ਆਪ ਜੰਗ ਤੇ ਚੜਾਂਗਾ।
ਗਹੁ ਕੇ ਮਾਰੋ ਗੁਰ ਕੋ ਜਵੈ,
ਜਾਂ ਤਾਂ ਉਹਨਾਂ ਨੂੰ ਪਕੜਾਂਗਾ ਜਾਂ ਉਹਨਾਂ ਨੂੰ ਮਾਰਾਂਗਾ ਜੰਗ ਦੇ ਮੈਦਾਨ ਵਿੱਚ।
ਆਪਣੋ ਜੀਵਨ ਜਾਨੋ ਤਬੈ,
ਤਾਂ ਹੀ ਮੈਂ ਆਪਣਾ ਜੀਵਨ ਜਾਣਾਂਗਾ ਜਾਂ ਉਹਨਾਂ ਨੂੰ ਮਾਰਾਂਗਾ ਜਾਂ ਪਕੜਾਂਗਾ। ਕਿਉਂਕਿ ਕੋਈ ਵੀ ਜਰਨੈਲ ਉਹ ਆਪਣੇ ਮਨ ਦੀ ਹਾਰੀ ਹੋਈ ਗੱਲ ਨਹੀਂ ਪ੍ਰਗਟ ਕਰਦਾ, ਨਹੀਂ ਤਾਂ ਫੌਜ ਦਾ ਹੌਸਲਾ ਟਹਿ ਜਾਂਦਾ। ਫੌਜ ਨੂੰ ਹੌਸਲਾ ਦੇਣ ਵਾਸਤੇ ਕਹਿੰਦਾ ਜਾਂ ਮਾਰਾਂਗਾ ਜਾਂ ਪਕੜਾਂਗਾ।
ਨਾਏ ਤਾਇਤ ਤੇ ਜੇ ਬਚ ਜਾਏ, ਸ਼ਾਹਜਹਾਂ ਤੇ ਥਾ ਮਰਵਾਏ।
ਜੇ ਨਹੀਂ ਤਾਂ ਇੱਥੋਂ ਬਚ ਵੀ ਗਏ ਗੁਰੂ ਜੀ ਤੇ ਬਾਦਸ਼ਾਹ ਉਸ ਜਗ੍ਹਾ ਤੇ ਜਾ ਕੇ ਮਰਵਾ ਦੇਵੇਗਾ।
ਸ਼ਾਹਜਹਾਂ ਇਹ ਮਰਨ ਤੋਂ ਦੁਇ ਲੋਕ ਮਜਾਰੇ।
ਜੇ ਇੱਥੇ ਆਪਾਂ ਜੰਗ ਦੇ ਮੈਦਾਨ ਵਿਚ ਮਰ ਗਏ ਤੇ ਦੋਹਾਂ ਲੋਕਾਂ ਵਿਚ, ਇਸ ਲੋਕ ਵਿਚ ਵੀ ਤੇ ਅਗਲੇ ਜਹਾਨ ਵਿਚ ਵੀ,
ਜਸ ਅਰ ਪਿਸਤ ਪਾਏ ਸੁਖ ਭਾਰੇ,
ਜਸ ਮਿਲੇਗਾ ਤੇ ਅੱਗੇ ਪਿਸਤ ਬਹਿਸ਼ ਦੀ ਪ੍ਰਾਪਤੀ ਹੋਵੇਗੀ ਜੇ ਆਪਾਂ ਇੱਥੇ ਲੜ ਕੇ ਮਾਰੇ ਵੀ ਗਏ।
ਲਾਪੁਰ ਜਾਏ ਮਰਨ ਦੁਖਦਾਨੀ,
ਲਾਹੌਰ ਜਾ ਕੇ ਮਰਨਾ ਆਪਣੇ ਵਾਸਤੇ ਦੁਖਦਾਈ ਹੈ, ਕਿਉਂਕਿ ਜੇ ਹੁਣ ਜਾਨ ਬਚਾ ਕੇ ਉੱਥੇ ਭੱਜਾਂਗੇ ਉੱਥੇ ਜਾ ਕੇ ਬਚਣਾ ਆਪਣੇ ਲਈ ਦੁਖਦਾਈ ਹੈ।
ਦੋਜਕ ਮਰਨ ਨਿੰਦ ਜਗ ਠਾਨੀ,
ਅੱਗੇ ਮਰ ਕੇ ਦੋਜਕ ਮਿਲੇਗਾ, ਇੱਥੇ ਲੋਕ ਨਿੰਦਾ ਕਰਨਗੇ, ਇਸ ਕਰਕੇ ਇੱਥੇ ਲੜਨਾ ਹੀ ਆਪਣੇ ਵਾਸਤੇ ਭਲਾ। ਜੇ ਲੋਕ ਪਰਲੋਕ ਵਿਚ ਸੁਖ ਚਾਹੁੰਦੇ ਹੋ,
ਇਮ ਕਹਿ ਸਭਿਆਂ ਨੂੰ ਪਾ ਸਾਵਧਾਨ,
ਇਦਾਂ ਕਹਿ ਕੇ ਇਹਨੇ ਆਪਣੀਆਂ ਸਾਰੀਆਂ ਫੌਜਾਂ ਨੂੰ ਸਾਵਧਾਨ ਕੀਤਾ ਹੈ।
ਸ਼ਸਤਰ ਲਗਾਏ ਮੰਗਾਏ ਕਿਕਾਨ,
ਸਜਾ ਕੇ ਇਹਨੇ ਆਪਣੇ ਘੋੜੇ ਤੇ ਸਵਾਰੀ ਕੀਤੀ ਹੈ।
ਦੇਖ ਰਹੇ ਹੋ ਸਰਦਾਰ ਨਨੇਰੇ, ਜਿਸ ਕੋ ਆਗੈ ਰਣਿਤ ਪ੍ਰੇਰੇ।
ਮੁਗਲ ਖਾਨ ਨੇ ਵੇਖਿਆ ਆਲੇ ਦੁਆਲੇ ਨਿਗਾਹ ਮਾਰੀ ਵੀ ਕੋਈ ਸਰਦਾਰ ਨਜ਼ਰ ਹੀ ਨਹੀਂ ਆਉਂਦਾ ਜਿਹਨੂੰ ਪ੍ਰੇਰ ਕੇ ਅੱਗੇ ਭੇਜੇ ਵੀ ਤੂੰ ਅੱਗੇ ਹੋ ਕੇ ਲੜ ਪਹਿਲਾਂ। ਕਹਿੰਦੇ ਕੋਈ ਲੜਨ ਵਾਲਾ ਹੀ ਨਹੀਂ ਰਿਹਾ, ਸਾਰੇ ਮਾਰੇ ਗਏ ਨੇ ਜੰਗ ਦੇ ਮੈਦਾਨ ਚ। ਆਲੇ ਦੁਆਲੇ ਵੇਖਦਾ ਹੈ,
ਮਰੇ ਸਰਬੀ ਉਰ ਬਿਸਮਾਇਓ, ਗੁਰ ਕੇ ਸਨਮੁਖ ਆਪ ਹੀ ਧਾਇਓ।
ਸਾਰੇ ਮਾਰੇ ਗਏ ਨੇ ਜਿੰਨੇ ਦੇ ਸਿਪਾਹ ਸਲਾਰ ਜਰਨੈਲ ਸਨ। ਕਹਿੰਦਾ ਹੁਣ ਆਪ ਹੀ ਜੰਗ ਦੇ ਮੈਦਾਨ ਚ ਅੱਗੇ ਹੋ ਕੇ ਲੜਾਂ। ਇਹ ਸੋਚ ਕੇ ਮੁਖਲਿਸ ਖਾਂ ਅੱਗੇ ਲੜਨ ਵਾਸਤੇ ਆਇਆ, ਜਿਵੇਂ ਇਹਦੇ ਨਾਲ ਗਹਿ ਗੱਚ ਜੰਗ ਹੋ ਰਹੀ ਹੈ, ਛੇਵੇਂ ਪਾਤਸ਼ਾਹ ਦੇ ਖਪਰੇ ਤੀਰ ਚੱਲ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ